God. Oh, that count. Count the Mishra Paham, Jahan Ji. एक दूसरी कड़ी है अंतरदम में कितना है बस बारह पूरा छुटे बगैर अंतरदाय में कहीं जाने नहीं जा सकते सज्जो सज्जा आखिए सज्जे सज्जा थान इन ही सज्जा मनिया इन मन सज मनमुख सज्जे जानिए गुरमुख जिन्ना क्या सफल मुहूर्त भरसियो संतन की ये ध्यान करना कहे कृपाल ठाकुर नानक हो मरियो साथ की बिन गुर दिखा कैसे ज्ञान बिन पे खेत हो कैसे ध्यान बिन पे कथी सर्व विकार वह नानक भक्ता विचार सतगुर की मूर्त हृदय बसाए जो इच्छा सोई फल पाए राजा साहेब कृपा करे सो सेवक जमते कैसा डरे भगत नानक करे विचार भगत नानक करे विचार पाची बाणी तू करे बिहार काको पावे मुख द्वार जप तप सब की शब्द है सार गुरु अमरदास ख्याल का जो मजबूर है रूहानियत के विच बड़ा गहरा अर्थ आता है इस मजबूर में इस शब्द बड़े ध्यान के नाल सरवण करे ठीक ढंग नाल इस नूं जाने बगैर असी रूहानियत के उस पहलू में इस नूं प्राप्त करने वास्ते असी उदम करते हाँ अथे कटे हुए हाँ ना जान सकते हाँ ना प्राप्त कर सकते सिर्फ अख बंद करन नाल कदे भी असी उस मजबूर नूं प्राप्त नहीं कर सकते पहले अख खोल करके इस जगत दे विच विचरण करते हो सारियां जिम्मेदारियां पूरियां करते हो ऐसे कर्म करने ने जिहड़े निष्कामता दे नाल पिछले सत्संग विच गुरु साहिबां ने इस दे तीन पहलू स्पष्ट कीते सन जबान अख जबान दे उपर गुरु साहिबां ने पहरा लगाया सी जिथे असी समाज का जप करते हाँ सिमरन करते हाँ इन्हां वस्तुआं का ध्यान भी करते क्योंकि जिस दा असी जप करते हाँ विचार करते हाँ विचार करन दे नाल ही अंतर दे विच उहदे ख्याल प्रगट होंदे इसलिए अंतर दे विच ख्याल प्रगट होंदे ने फिर कोई ना कोई काल्पनिक तस्वीर जिहड़ी है सामने आती है अगर वह वस्तु जिदा असी ख्याल कर रहे हाँ असी देखी हुई है तो उहदा रूप भी सामने आता है जो जो असी ख्याल पक्के करते हाँ इहदा चिंतन करते हाँ उस तरीके दे नाल ये ख्याल जो है मानसिक रूप दे विच अवचेतन मन दे विच बड़ा गहरा जो है प्रभाव तुसी विचार करके देख लो जिन्हां चीजां दा असी शौक रखते हाँ वह चीजा भावे साडे जन्म दियां ही क्यों ना हो बचपन दियां ही क्यों ना हो वह वस्तुआं अजे तक साडे दिमाग दे विच साडे ख्यालां दे विच पक्कियां असी उन्हां नूं भुल्ले नहीं हुण जिस वस्तु नूं असी प्राप्त करना चाहते हाँ उस वस्तु का नाम है सच उस सच नूं या सिर्फ अख बंद करके प्राप्त किया जा सकता है यह असंभव है जिथे असी किन्नी भीड़ अपने अंतर मन दे विच अवचेतन मन विच इकट्ठी करी बैठी यह भीड़ कहड़ी है इस संसार दियां सारियां वस्तुआं इस ब्रह्मांड दियां चाहे वह धियां पुत्र हैं चाहे जमीन जायदाद है कार मोटर बंगले ने या होर किसी भी तरीके के संबंध ने यह सारियां वस्तुआं असी इन्हां दे बारे चिंतन करते हाँ इन्हां दे बारे ख्याल करते हाँ इन्हां दियां तस्वीरां साडे दिमाग दे विच उठदियां ने यही अवचेतन मन दे उपर अपना प्रभाव जब तक यह भीड़ अवचेतन मन दे विच इकट्ठी कीती हुई है और यह भीड़ आज दी नहीं है सदियां तो असी इकट्ठी करी जा रहे जब तक यह भीड़ असी इक इक करके इथों कढ़ांगे नहीं तब तक वह थां नहीं बनेगा जिस थां ते असी उस सच नूं देखना चाहते विचार करके देखो वह सच की है कितना निर्मल है कितना पावन है कितना उच्चा है कितना स्पष्ट है क्या असी इस भीड़ के विच इस लायक कोई जगह रखी है कि उस सच नूं उस निर्मल नूं उत्थे बिठा सकीए विचार करो ये मजबूर जो है मत ते धर्म दे विच फसे रहन दा नहीं ਅਸੀਂ ਨਾ ਤੇ ਮਤ ਨੂੰ ਅੱਛੇ ਤਰੀਕੇ ਨਾਲ ਸਮਝਿਆ ਨਾ ਧਰਮ ਨੂੰ ਸਮਝਿਆ। ਧਰਮ ਦਾ ਪਹਿਲਾ ਭਾਵ ਹੈ ਧਾਰਨ ਕਰਨਾ, ਜਿਸ ਨੂੰ ਧਾਰਨ ਕਰਨਾ ਹੈ ਉਹ ਸੱਚ ਨੂੰ। ਹੁਣ ਇਹ ਵਿਚਾਰ ਕਰੋ, ਜਿਹੜੇ ਧਰਮ ਦੇ ਅਸੀਂ ਮਾਲਕ ਬਣੀ ਬੈਠੇ ਹਾਂ, ਨੁਮਾਇੰਦੇ ਬਣੀ ਬੈਠੇ ਹਾਂ, ਜਿਹਨਾਂ ਮਤਾਂ ਦਾ ਅਸੀਂ ਗੁਣ ਗਾਉਂਦੇ ਹਾਂ, ਕਿਆ ਉਹਨਾਂ ਨੇ ਸਾਨੂੰ ਇਹ ਸਿਖਾਇਆ ਹੈ ਕਿ ਈਸ਼ਵਰ ਨੂੰ ਧਾਰਨ ਨਾ ਕਰੋ? ਕਿਤਨੀਆਂ ਜੀਵਾਤਮਾ ਨੇ ਜਿਹਨਾਂ ਨੇ ਆਪਣੇ ਇਸ ਈਸ਼ਵਰ ਨੂੰ ਸੰਤਰ ਦੇ ਵਿੱਚ ਧਾਰਨ ਕੀਤਾ ਹੈ? ਅਗਰ ਅਸੀਂ ਈਸ਼ਵਰ ਨੂੰ ਧਾਰਨ ਕਰ ਲਈਏ ਤੇ ਫਿਰ ਸਾਡਾ ਵੈਰ ਕਿਹਦੇ ਨਾਲ ਹੈ, ਵਿਰੋਧ ਕਿਹਦੇ ਨਾਲ ਹੈ, ਕਿਹਦੀ ਈਰਖਾ ਕਰ ਰਹੇ ਹਾਂ, ਕਿਹਦੀ ਨਿੰਦਿਆ ਕਰ ਰਹੇ ਹਾਂ? ਸਭ ਦੇ ਵਿੱਚ ਤੂੰ ਆਪ ਬੈਠਾ ਹੋਇਆ। ਅਗਰ ਅਸੀਂ ਨਿੰਦਿਆ ਕਰਦੇ ਹਾਂ ਤਾਂ ਸਭ ਤੋਂ ਪਹਿਲੇ ਉਸ ਪਰਮਾਤਮਾ ਦੀ ਨਿੰਦਿਆ ਹੋਵੇ। ਸੋ ਅੰਤਰ ਦਾ ਜੋ ਭਾਵ ਹੈ ਉਹ ਇਹ ਹੈ ਕਿ ਸਾਨੂੰ ਇਹ ਭੀੜ ਨੂੰ ਕੱਢਣਾ ਪਏਗਾ, ਉਹ ਥਾਂ ਬਣਾਉਣੀ ਪਏਗੀ, ਐਸੀ ਥਾਂ ਜਿਹੜੀ ਉੱਚੀ ਔਰ ਸੱਚੀ ਹੈ, ਉੱਥੇ ਹੀ ਅਸੀਂ ਉਸ ਸੱਚ ਨੂੰ ਦੇਖ ਸਕਦੇ। ਇਹ ਹੈ ਬਾਹਰ ਦਾ ਧਿਆਨ। ਜਦ ਤੱਕ ਅਸੀਂ ਬਾਹਰੋਂ ਖਿਆਲ ਨਹੀਂ ਸਮਝਾਂਗੇ, ਅਸੀਂ ਅੱਖ ਬੰਦ ਕਰਕੇ ਖਿਆਲ ਨੂੰ ਪ੍ਰਾਪਤ ਨਹੀਂ ਕਰਦੇ। ਯਾਨੀ ਕਿ ਧਿਆਨ ਕਿਸ ਤਰੀਕੇ ਦੇ ਨਾਲ, ਇੱਕ ਵਿਕਾਰ ਹੈ ਕਾਮ ਦਾ, ਗੁਰੂ ਸਾਹਿਬ ਪੇਸ਼ ਕਰਦੇ ਨੇ, ਅਸੀਂ ਦਿਨੇ ਰਾਤੀ ਕਾਮ ਦੇ ਮੁਤਲਕ ਵਿਚਾਰ ਕਰਦੇ ਹਾਂ। ਦੂਸਰਾ ਵਿਕਾਰ ਹੈ ਕ੍ਰੋਧ, ਕ੍ਰੋਧ ਦੇ ਮੁਤਲਕ ਐਸੀਆਂ ਐਸੀਆਂ ਕੰਮ ਕਰਕੇ ਐਸੀਆਂ ਐਸੀਆਂ ਭਾਵਨਾ ਉਤਪੰਨ ਕਰਦੇ ਹਾਂ ਜਿਹਦੇ ਨਾਲ ਸਾਡੀ ਸੁਰਤ ਜੋ ਹੈ ਫੈਲਦੀ ਹੈ। ਕਾਮ ਦੇ ਵਿੱਚ ਸੁਰਤ ਜੋ ਹੈ ਥੱਲੇ ਉਤਰਦੀ ਹੈ, ਔਰ ਕ੍ਰੋਧ ਦੇ ਵਿੱਚ ਜੋ ਹੈ ਸੰਸਾਰ ਦੇ ਵਿੱਚ ਫੈਲਦੀ ਹੈ। ਹੁਣ ਤੁਸੀਂ ਇਹ ਦੱਸੋ, ਸਤਿਗੁਰਾਂ ਨੇ ਜੋ ਉਪਦੇਸ਼ ਦਿੱਤਾ ਸੀਗਾ ਕਿ ਅਸੀਂ ਕ੍ਰੋਧ ਨਹੀਂ ਕਰਦਾ, ਕਿਤਨੇ ਬੰਦੇ ਨੇ ਜਿਨ੍ਹਾਂ ਨੇ ਇਸ ਉਪਦੇਸ਼ ਦਾ ਪਾਲਣ ਕੀਤਾ ਹੈ? ਕੋਈ ਐਸੀ ਜੀਵਾਤ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਸਾਡੇ ਚ ਕ੍ਰੋਧ ਨਹੀਂ ਹੈ? ਅਸੀਂ ਤਾਂ ਸੁਰਤ ਨੂੰ ਫੈਲਾਉਣ ਚ ਲੱਗੇ ਹੋਏ ਹਾਂ। ਜਿਉਂ ਜਿਉਂ ਅਸੀਂ ਇਸ ਸੰਸਾਰ ਦੀਆਂ ਵਸਤੂਆਂ ਦਾ ਚਿੰਤਨ ਕਰਾਂਗੇ, ਖਿਆਲ ਆਪਣੇ ਆਪ ਉਤਪੰਨ ਹੋਣਗੇ, ਉਹ ਤਸਵੀਰਾਂ ਆਪਣੇ ਆਪ ਸਾਹਮਣੇ ਆਉਣਗੀਆਂ, ਔਰ ਅਵਚੇਤਨ ਮਨ ਤੇ ਆਪਣਾ ਅਸਰ ਛੱਡਣਗੇ। ਹੁਣ ਜਦ ਅਵਚੇਤਨ ਮਨ ਜਿਹੜਾ ਹੈ ਉਹ ਖਾਲੀ ਨਹੀਂ ਹੈ, ਕਿਰਾਏ ਦੀ ਕੋਠਰੀ ਬਣੀ ਹੈ, ਮਨ ਨੇ ਇਹਨੂੰ ਕਿਰਾਏ ਤੇ ਲਿਆ ਹੈ ਅਵਚੇਤਨ ਮਨ, ਔਰ ਲਿਆ ਲਿਆ ਕੇ ਬਾਹਰ ਦੀਆਂ ਵਸਤੂਆਂ ਜਿਹੜਾ ਉਹਨਾਂ ਦੇ ਵਿੱਚ ਰੱਖੀ ਜਾ ਰਿਹਾ, ਔਰ ਉਸ ਦਾ ਕੀ ਹੈ ਕਿ ਸਾਨੂੰ ਕਿਰਾਇਆ ਵੀ ਨਹੀਂ ਦਿੰਦਾ। ਹੁਣ ਉਸ ਖਾਲੀ ਜਗ੍ਹਾ ਦੇ ਵਿੱਚ ਜਿੱਥੇ ਅਸੀਂ ਪਰਮਾਤਮਾ ਨੂੰ ਬਿਠਾਉਣਾ ਸੀ, ਇਸ ਦੇਹ ਨੂੰ ਕਿਸਨੇ ਬਣਾਇਆ? ਉਸ ਪਰਮਾਤਮਾ ਨੇ ਆਪਣੇ ਰਹਿਣ ਵਾਸਤੇ ਇਹ ਜਗ੍ਹਾ ਆਪ ਘੜੀ ਹੈ, ਆਪ ਰੱਖੀ ਹੈ। ਹੁਣ ਉਸ ਜਗ੍ਹਾ ਤੇ ਅਸੀਂ ਕੈਸੇ ਕੈਸੇ ਭਿਆਨਕ ਔਰ ਨੀਚ ਔਰ ਬੁਰੇ ਖਿਆਲ ਜਿਹੜੇ ਨੇ ਅੰਦਰ ਪਾਉਂਦੇ ਹਾਂ। ਖਾਣ ਪੀਣ ਦੀ ਗੱਲ ਤਾਂ ਅਲੱਗ ਰਹੀ, ਅਸੀਂ ਖਿਆਲ ਕੈਸੇ ਕੈਸੇ ਰੱਖਦੇ ਹਾਂ, ਕੈਸੀ ਨੀਚ ਭਾਵਨਾ ਨੇ, ਔਰ ਐਸੀਆਂ ਭਾਵਨਾ ਦੇ ਵਿੱਚ ਅਸੀਂ ਇਹ ਦਾਵਾ ਕਰਦੇ ਹਾਂ ਕਿ ਸਾਨੂੰ ਸਤਿਗੁਰੂ ਦੇ ਦੀਦਾਰ ਹੋ ਜਾ। ਇਹ ਸਾਡੀ ਕਲਪਨਾ ਹੈ, ਔਰ ਇਹ ਕਲਪਨਾ ਤਦ ਤੱਕ ਪੂਰੀ ਨਹੀਂ ਹੋਏਗੀ ਜਦ ਤੱਕ ਅਸੀਂ ਪ੍ਰੈਕਟੀਕਲ ਤੌਰ ਤੇ ਆਪਣੀ ਜ਼ਿੰਦਗੀ ਦੇ ਵਿੱਚ ਇਸ ਨੂੰ ਅਮਲੀ ਜਾਮਾ ਨਹੀਂ ਬਣਾਵਾਂਗੇ। ਅਗਰ ਸਤਿਗੁਰਾਂ ਨੇ ਕ੍ਰੋਧ ਦਾ ਪਰਹੇਜ਼ ਕਿਹਾ ਹੈ ਤੇ ਕ੍ਰੋਧ ਸਾਨੂੰ ਛੱਡਣਾ ਪਏਗਾ, ਕਾਮ ਸਾਨੂੰ ਤਿਆਗਣਾ ਪਏਗਾ, ਲੋਭ ਸਾਨੂੰ ਛੱਡਣਾ ਪਏਗਾ, ਲਾਲਚ ਛੋੜਨੀ ਪਏਗੀ, ਈਰਖਾ ਦਵੈਸ਼ਤਾ ਨਿੰਦਾ ਇਹ ਸਾਰੇ ਅਵਗੁਣ ਜਿਹੜੇ ਨੇ, ਇਹ ਮਈ ਰਾਵਣ ਵਾਲੇ, ਇਹ ਮਈ ਰਾਵਣ ਮਨ ਹੈ, ਇਸ ਨੂੰ ਇੱਕ ਇੱਕ ਕਰਕੇ ਦਾ ਫਿਰ ਜੋ ਹੈ ਸਾਨੂੰ ਲਾਣਾ ਪਏਗਾ। ਤਾਂ ਹੀ ਜਾ ਕਰਕੇ ਉਹ ਥਾਂ ਜਿਹੜੀ ਹੈ ਨਿਰਮਲ ਔਰ ਪਾਵਨ ਬਣੇਗੀ ਜਿਹਦੇ ਵਿੱਚ ਉਸ ਸੱਚ ਨੂੰ ਅਸੀਂ ਬਿਠਾ ਸਕਦੇ। ਹੁਣ ਇਹ ਬਾਹਰ ਦੇ ਮਜ਼ਮੂਨ ਨੂੰ ਅੱਖ ਖੋਲ ਕਰਕੇ ਅਸੀਂ ਕਰਨਾ ਹੈ, ਔਰ ਅਸੀਂ ਕੀ ਕਰਦੇ ਹਾਂ, ਇਹ ਮਨ ਦੀ ਬੜੀ ਸੂਖਮ ਚਾਲ ਹੈ। ਸਤਿਗੁਰਾਂ ਕੋਲ ਗਏ, ਸਤਿਗੁਰਾਂ ਨੇ ਸਾਨੂੰ ਬਾਣੀ ਦਿੱਤੀ, ਉਪਦੇਸ਼ ਦਿੱਤਾ, ਸਾਧ ਸੰਗਤ ਜੀ ਸਾਰੀਆਂ ਗੱਲਾਂ ਠੀਕ ਨੇ, ਜਿਹੜੀ ਬਾਣੀ ਤੁਸੀਂ ਸੁਣ ਰਹੇ ਹੋ ਇਹ ਵੀ ਸੱਚਖੰਡ ਦੀ ਬਾਣੀ ਹੈ, ਸੱਚੀ ਹੈ, ਸੱਚੀ ਹੋਣ ਦੇ ਬਾਅਦ ਝੂਠੀ ਹੈ। ਝੂਠੀ ਕਿਉਂ ਹੈ? ਕਿਉਂਕਿ ਇਹ ਸਾਨੂੰ ਤੁਰ ਦਰਗਾਹ ਨਹੀਂ ਲਿਜਾ ਸਕਦੀ। ਸਤਿਗੁਰਾਂ ਨੇ ਸਾਨੂੰ ਸ਼ਬਦ ਦਿੱਤੇ ਨੇ, ਸੱਚੇ ਨੇ, ਸੱਚੇ ਹੋਣ ਦੇ ਬਾਅਦ ਵੀ ਉਹ ਝੂਠੇ ਨੇ, ਕਿਉਂ? ਕਿਉਂਕਿ ਉਹ ਸਾਨੂੰ ਸੱਚਖੰਡ ਨਹੀਂ ਲਿਜਾ ਸਕਦੇ। ਸੱਚਖੰਡ ਦਾ ਜਿਹੜਾ ਸ਼ਬਦ ਹੈਗਾ ਉਹਦੇ ਵਿੱਚ ਪ੍ਰਕਾਸ਼ ਹੈ, ਧੁਨ ਹੈ, ਔਰ ਉਹ ਦੋ ਅੱਖਾਂ ਦੇ ਵਿੱਚ ਦਿਨ ਰਾਤ ਦਿਨ ਤਾਰੇ ਦੇ ਰਿਹਾ। ਅਸੀਂ ਸ਼ਬਦਾਂ ਦੇ ਚੱਕਰ ਚ ਫਸੀਏ, ਉਪਦੇਸ਼ਾਂ ਨੂੰ ਸਹੀ ਢੰਗ ਨਾਲ ਸਮਝਿਆ ਹੀ ਨਹੀਂ। ਜਿਹਦੇ ਸਤਿਗੁਰਾਂ ਨੇ ਸਾਨੂੰ ਸ਼ਬਦ ਦਿੱਤੇ ਸਨ ਉਹਦੇ ਨਾਲ ਪਰਹੇਜ ਨਹੀਂ ਸੀ ਦਿੱਤਾ। ਇਹ ਦਵਾਈ ਤਦ ਅਸਰ ਕਰੇਗੀ ਜਦੋਂ ਅਸੀਂ ਪਰਹੇਜ ਦੇ ਵਿੱਚ ਪੂਰੇ ਉਤਰਾਂਗੇ। ਅਸੀਂ ਇੱਕ ਪਾਸੇ ਤੇ ਕੂੜਾ ਪਾਈ ਜਾ ਰਹੇ ਹਾਂ, ਕੂੜਾ ਇਕੱਠਾ ਕਰੀ ਜਾ ਰਹੇ ਹਾਂ, ਦੂਸਰੇ ਪਾਸੇ ਮਨ ਨੇ ਸਾਨੂੰ ਕਲਪਨਾ ਬਣਾ ਦਿੱਤਾ ਹੈ ਕਿ ਸਤਿਗੁਰ ਦੇ ਆਣੇ ਦੀਦਾਰ ਹੋਣਗੇ, ਹੁਣੇ ਆ ਰਹੇ ਨੇ, ਅੱਖ ਬੰਦ ਕਰਦੇ ਹੀ ਸਾਹਮਣੇ ਆ ਜਾਣਗੇ। ਇਹ ਅਸੰਭਵ ਹੈ, ਜੁਗਾ ਜੁਗ ਚੋਕੜੀ ਮਾਰ ਕੇ ਬੈਠੇ ਰਹੋ, ਸ਼ਬਦ ਦੁਹਰਾਉਂਦੇ ਰਹੋ, ਸ਼ਬਦਾਂ ਦੇ ਅੰਦਰ ਕੁਛ ਵੀ ਨਹੀਂ ਹੈਗਾ। ਪਰਮਾਤਮਾ ਨਾ ਸ਼ਬਦਾਂ ਦੇ ਵਿੱਚ ਕੈਦ ਪਹਿਲੇ ਸੀ, ਨਾ ਹੁਣ ਹੈ, ਨਾ ਅੱਗੇ ਹੋਵੇਗਾ, ਉਹ ਤੇ ਸਤਿਗੁਰੂ ਦੇ ਵਿੱਚ ਹੈ। ਸਤਿਗੁਰੂ ਨੁਮਾਇੰਦਾ ਹੈ ਉਹ ਸਤ ਦਾ, ਸਤਪੁਰਸ਼ ਦਾ, ਔਰ ਅਸੀਂ ਉਸ ਮਜ਼ਮੂਨ ਨੂੰ ਭੁੱਲੇ ਬੈਠੇ ਹਾਂ। ਸਤਿਗੁਰੂ ਦੀ ਪ੍ਰਸੰਨਤਾ ਹਾਸਲ ਕਰਨੀ ਹੈ ਕਿਸ ਤਰੀਕੇ ਦੇ ਨਾਲ, ਉਹਦੇ ਉਪਦੇਸ਼ ਮੰਨ ਕਰਕੇ। ਉਹਦਾ ਉਪਦੇਸ਼ ਅਗਰ ਅੰਤਰ ਦਾ ਸ਼ਬਦ ਰਹਿੰਦਾ ਹੈ ਤੇ ਅੰਤਰ ਦਾ ਜਾਪ ਕਰਨਾ ਹੈ, ਤੇ ਕਿਆ ਬਾਹਰ ਦਾ ਜਾਪ ਨਹੀਂ ਕਰਨਾ? ਬਾਹਰ ਦਾ ਕੋਈ ਉਪਦੇਸ਼ ਸਤਿਗੁਰਾਂ ਨੇ ਸਾਨੂੰ ਨਹੀਂ ਦਿੱਤਾ, ਅਸੀਂ ਉਸ ਨੂੰ ਭੁੱਲੇ ਬੈਠੇ ਹਾਂ, ਔਰ ਉਸ ਨੂੰ ਭੁੱਲ ਕੇ ਅਸੀਂ ਅੰਦਰ ਦੇ ਸੱਚ ਨੂੰ ਪ੍ਰਾਪਤ ਨਹੀਂ ਕਰ ਸਕਦੇ। ਅੱਜ ਦਾ ਜੋ ਮਜ਼ਮੂਨ ਹੈ ਉਹ ਬਹੁਤ ਹੀ ਗਹਿਰਾ ਔਰ ਇਸ ਭਾਵ ਦਾ ਹੈ ਕਿ ਅਸੀਂ ਪਹਿਲੇ ਸਭ ਤੋਂ ਅੱਖ ਖੋਲ ਕੇ ਆਪਣੀ ਅਮਲੀ ਜ਼ਿੰਦਗੀ ਦੇ ਵਿੱਚ ਸੱਚੇ ਹੋਣਾ ਹੈ। ਬਾਣੀ ਨੇ ਵੀ ਪੁਕਾਰ ਪੁਕਾਰ ਕਰਕੇ ਇਹ ਸ਼ਬਦਾਂ ਨੂੰ ਬਾਰ ਬਾਰ ਦੁਹਰਾਇਆ ਹੈ ਕਿ ਤੁਸੀਂ ਸੱਚੇ ਹੋ ਜਾਓ। ਸਿਰਫ ਜ਼ੁਬਾਨ ਦੇ ਨਾਲ ਅਸੀਂ ਸੱਚਾ ਨਹੀਂ ਹੋਣਾ, ਆਪਣੇ ਕਰਮਾਂ ਦੇ ਨਾਲ ਵੀ ਅਸੀਂ ਸੱਚਾ ਹੋਣਾ ਹੈ। ਔਰ ਕਰਮ ਕਿਹੜੇ ਕਰਨੇ ਨੇ? ਜਿਨ੍ਹਾਂ ਕਰਮਾਂ ਦਾ ਸਤਿਗੁਰੂ ਉਪਦੇਸ਼ ਕਰਦੇ ਨੇ। ਉਪਦੇਸ਼ ਤੋਂ ਬਾਹਰ ਕੀਤਾ ਗਿਆ ਹਰ ਕਰਮ ਜੋ ਹੈ ਬੰਧਨਕਾਰੀ ਪ੍ਰਭਾਵ ਦੇ ਵਿੱਚ ਹੈ, ਔਰ ਬੰਧਨਕਾਰੀ ਪ੍ਰਭਾਵ ਜੋ ਹੈ ਜੈਸੀ ਆਸ਼ਾ ਤ੍ਰਿਸ਼ਨਾ ਰੱਖ ਕੇ ਕੀਤਾ ਜਾਏਗਾ, ਅਗਲੇ ਜਾਮੇ ਸਾਡੇ ਵਾਸਤੇ ਪਹਿਲੇ ਹੀ ਤਿਆਰ ਹੋ ਜਾਣਗੇ। ਔਰ ਇਹ ਜਾਮੇ ਜੀਵਾਤਮਾ ਜਿੰਦੇ ਜੀ ਆਪਣੀ ਡੇਹ ਬੁੱਕ ਆਪ ਲਿਖਦੀ ਹੈ, ਔਰ ਨਾਲ ਹੀ ਆਪਣੇ ਲਿਖ ਕਰਕੇ ਲੈ ਕੇ ਜਾਂਦੀ ਹੈ। ਔਰ ਕੋਈ ਵੀ ਨਾ ਲੇਖਾ ਲਿਖਦਾ ਹੈ ਨਾ ਕੋਈ ਲੇਖਾ ਧਿਆਨ ਰੱਖਦਾ ਹੈ। ਇਹ ਜੀਵਾਤਮਾ ਦਾ ਆਪਣਾ ਕਰਮ ਹੈ, ਔਰ ਮਨ ਨੇ ਸਾਨੂੰ ਐਸਾ ਭਰਮਾ ਕੇ ਰੱਖਿਆ ਹੋਇਆ ਹੈ ਕਿ ਅਸੀਂ ਦੇ ਨਾਮ ਲੈ ਲਿਆ ਹੈ, ਸਤਿਗੁਰੂ ਨੂੰ ਧਾਰ ਆਏ ਹਾਂ, ਤਾਰੀਖ ਫੋਟੋ ਲਗਾ ਲਈ ਹੈ, ਦੋ ਪੱਤੀ ਦੇ ਦਿੱਤੀ, ਸਾਡਾ ਮਜ਼ਮੂਨ ਪੂਰਾ ਹੋ ਗਿਆ। ਉਸ ਤੋਂ ਅੱਗੇ ਕਿਸੇ ਨੇ ਦਵਾਈ ਖਾਧੀ ਨਹੀਂ, ਔਰ ਅਗਰ ਦਵਾਈ ਖਾਧੀ ਤਾਂ ਪਰਹੇਜ਼ ਨਹੀਂ ਕੀਤਾ, ਫਿਰ ਰੋਗ ਕਿੱਥੋਂ ਦੂਰ ਹੋਣਾ ਹੈ? ਇਹ ਜੀਵਾਤਮਾ ਨੂੰ ਜਿਹੜਾ ਜਨਮ ਮਰਨ ਦਾ ਰੋਗ ਲੱਗਾ ਹੋਇਆ ਸਦੀਆਂ ਤੋਂ ਹੈ, ਬੜਾ ਗਹਿਰਾ ਅੰਦਰ ਤੱਕ ਇਹਦੀ ਬੈਠ ਹੈ, ਔਰ ਇਹ ਬੈਠ ਤਾਂ ਹੀ ਬਾਹਰ ਨਿਕਲੇਗੀ ਜਦੋਂ ਅਸੀਂ ਸਤਿਗੁਰਾਂ ਦੇ ਉੱਪਰ ਉਹਨਾਂ ਦੇ ਉਪਦੇਸ਼ਾਂ ਉੱਪਰ ਚੱਲਾਂਗੇ। ਬਿਨਾਂ ਚੱਲੇ ਕਦੇ ਵੀ ਅਸੀਂ ਇਸ ਮਜ਼ਮੂਨ ਨੂੰ ਜੋ ਹੈ ਪੂਰਾ ਨਹੀਂ ਕਰ ਸਕਦੇ। ਜਿੱਥੇ ਅਸੀਂ ਬਾਹਰ ਦਾ ਹੀ ਹੈ, ਗੁਰੂ ਸਾਹਿਬ ਪਹਿਰਾ ਲਗਾ ਰਹੇ ਨੇ ਅੱਖ ਵੀ ਉੱਪਰ, ਜਿੱਥੇ ਜ਼ੁਬਾਨ ਦੇ ਉੱਪਰ ਉਹਨਾਂ ਨੇ ਪਹਿਰਾ ਲਗਾਇਆ ਸੀ ਜਪ ਦਾ, ਜਪ ਨੂੰ ਅਸੀਂ ਸਿਮਰਨ ਕਰਨਾ, ਕਿਸੇ ਸੰਸਾਰ ਦੀਆਂ ਵਸਤੂਆਂ ਦਾ ਸਿਮਰਨ ਕਰਦੇ ਹਾਂ, ਜਪ ਕਰਦੇ ਹਾਂ, ਉੱਥੇ ਅਸੀਂ ਸਤਿਗੁਰੂ ਨੂੰ ਆਪਣੇ ਉਹਨਾਂ ਦੇ ਦਿੱਤੇ ਮੂਲ ਮੰਤਰ ਨੂੰ ਜਪਣਾ ਹੈ। ਉਸ ਤੋਂ ਬਾਅਦ ਦੂਸਰਾ ਜੋ ਹੈ ਅੱਖ ਹੈ, ਅੱਖ ਦੇ ਨਾਲ ਗੁਰੂ ਸਾਹਿਬਾਂ ਨੇ ਉਪਦੇਸ਼ ਦਿੱਤਾ ਸੀ 83% ਸੰਸਕਾਰ ਜਿਹੜੇ ਨੇ ਅੰਦਰ ਦੇ ਵਿੱਚ ਕਾਰ ਕਰਦੇ ਨੇ, ਯਾਨੀ ਕਿ ਅੱਖ ਦਾ ਮਜ਼ਮੂਨ ਜੋ ਹੈ ਬਹੁਤ ਵੱਡਾ ਔਰ ਬਹੁਤ ਗਹਿਰਾ ਅਸਰ ਕਰਦਾ ਹੈ। ਸਭ ਤੋਂ ਪਹਿਲੇ ਗੁਰੂ ਸਾਹਿਬ ਜੀ ਦੇ ਵਿੱਚ ਜੋ ਪਾਬੰਦੀ ਲਗਾ ਰਹੇ ਹਨ ਉਹ ਇਹ ਹੈ, ਪਹਿਲੇ ਵੀ ਗੁਰੂ ਸਾਹਿਬਾਂ ਨੇ ਬਾਹਰ ਦੇ ਧਿਆਨ ਦੇ ਸ਼ਬਦ ਵਿੱਚ ਇਸ ਚੀਜ਼ ਨੂੰ ਸਪਸ਼ਟ ਕੀਤਾ ਸੀ ਕਿ ਜੋ ਮੀਡੀਆ ਹੈ, ਮੀਡੀਆ ਸਭ ਤੋਂ ਜ਼ਿਆਦਾ ਗਹਿਰਾ ਅਸਰ ਜੋ ਹੈ ਅਵਚੇਤਨ ਮਨ ਤੇ ਪੈਂਦਾ ਹੈ। ਅੱਖਾਂ ਨੇ ਜੋ ਕੁਝ ਦੇਖਦੀਆਂ ਨੇ, ਇਹ ਟੀਵੀ ਕੀ ਹੈ, ਇਹ ਟੇਪ ਰਿਕਾਰਡ ਕੀ ਨੇ, ਇਹ ਹੋਰ ਜਿੰਨੀਆਂ ਵੀ ਅਸੀਂ ਅਖਬਾਰਾਂ ਜਾਂ ਦੂਸਰੇ ਵਿਗਿਆਪਨ ਅਸੀਂ ਦੇਖਦੇ ਹਾਂ, ਕਿਸੇ ਨੂੰ ਕੁਝ ਕਹਿਣ ਦੀ ਜ਼ਰੂਰਤ ਨਹੀਂ ਹੈ। ਤਾਂ ਸੰਗਤ ਜੀ, ਆਪਣੇ ਆਪ ਸਾਡੇ ਅੰਤਰ ਦੇ ਵਿੱਚ ਕਾਰ ਕਰੀ ਜਾਂਦੇ, ਸਿਰਫ ਅੱਖਾਂ ਦੇ ਰਸਤੇ ਤੁਸੀਂ ਸਿਰਫ ਦੇਖੀ ਜਾਓ, ਇਹਨਾਂ ਨੂੰ ਕੁਝ ਸੁਣੋ ਵੀ ਨਾ, ਅਗਰ ਇਹ ਬੋਲਣ ਵੀ ਨਾ ਨਾ, ਫਿਰ ਵੀ ਸਿਰਫ ਤਸਵੀਰਾਂ ਸਾਡੇ ਅੰਤਰ ਦੇ ਵਿੱਚ ਇੰਨਾ ਗਹਿਰਾ ਅਸਰ ਛੱਡਦੀਆਂ ਨੇ ਕਿ ਅਸੀਂ ਇਹਨਾਂ ਨੂੰ ਫਿਰ ਜੁਗਾ ਜੁਗਾਂਤਰ ਨਹੀਂ ਭੁੱਲ ਸਕਦੇ। ਸਾਰਾ ਜਨਮ ਸਾਨੂੰ ਇਹਦਾ ਗਹਿਰਾ ਬੈਠ ਰਹਿੰਦਾ, ਧਿਆਨ ਰਹਿੰਦਾ, ਅਸੀਂ ਇਸ ਦੇ ਧਿਆਨ ਤੋਂ ਨਿਕਲ ਨਹੀਂ ਸਕਦੇ। ਸਭ ਤੋਂ ਪਹਿਲਾ ਜੋ ਹੈ ਅੱਜ ਦਾ ਇਹ ਪਹਿਰਾ ਹੈ, ਗੁਰੂ ਸਾਹਿਬ ਕਹਿੰਦੇ ਨੇ ਕਿ ਅੱਖ ਦੇ ਨਾਲ ਸਾਨੂੰ ਇਸ ਜਗਤ ਦੇ ਵਿੱਚ ਕੰਮ ਕਰਨ ਦਾ ਇੱਕ ਸਾਧਨ ਹੈ, ਕੰਮ ਕਰਨਾ ਹੈ। ਅੱਖ ਖੋਲ ਕੇ ਇਤਨਾ ਹੀ ਅਸੀਂ ਇਸਤੇਮਾਲ ਕਰਨਾ ਹੈ ਇਸ ਅੱਖ ਨੂੰ ਕਿ ਅਸੀਂ ਆਪਣੀ ਦਿਨਚਰਿਆ ਨੂੰ ਅੱਛੇ ਤਰੀਕੇ ਦੇ ਨਾਲ ਕਰ ਸਕੀਏ। ਉਸ ਤੋਂ ਬਾਅਦ ਅੱਖ ਦਾ ਕੋਈ ਕੰਮ ਨਹੀਂ ਹੈ, ਉਸ ਤੋਂ ਬਾਅਦ ਕੀ ਹੈ, ਅੱਖ ਦਾ ਨਜਾਇਜ਼ ਫਾਇਦਾ ਉਠਾ ਰਹੇ ਹਾਂ। ਕਿਸ ਤਰੀਕੇ ਦੇ ਨਾਲ, ਜਿਸ ਤਰ੍ਹਾਂ ਸਤਿਗੁਰਾਂ ਨੇ ਰਹਿਮਤ ਕਰਕੇ ਤਰਸ ਖਾ ਕਰਕੇ ਉਸ ਨਰਕਾਂ ਦੇ ਵਿੱਚੋਂ ਕੱਢ ਕੇ ਇਸ ਜੀਵਾਤਮਾ ਨੂੰ ਇਸ ਮਨੁੱਖੀ ਜਨਮ ਦੇ ਵਿੱਚ ਭੇਜ ਦਿੱਤਾ, ਤੇ ਮਨੁੱਖੀ ਜਨਮ ਦੇ ਵਿੱਚ ਆ ਕਰਕੇ ਅਸੀਂ ਇਹ ਸਾਰੇ ਅੰਗਾਂ ਦਾ ਇਸਤੇਮਾਲ ਕਿੱਥੇ ਕਰ ਰਹੇ ਹਾਂ, ਇਸ ਬੁੱਧੀ ਦਾ ਇਸਤੇਮਾਲ ਕਿੱਥੇ ਕਰ ਰਹੇ ਹਾਂ, ਜਿਹੜੀ ਮਿਲੀ ਸੀ ਕਾਲ ਦੀਆਂ ਚਾਲਾਂ ਚੋਂ ਨਿਕਲਣ ਵਾਸਤੇ, ਉਹਦੀ ਸਿਆਣਤਾ ਨੂੰ ਪਹਿਚਾਣਨ ਵਾਸਤੇ ਅਸੀਂ ਇਹਦਾ ਇਸਤੇਮਾਲ ਸੰਸਾਰ ਨੂੰ ਭੋਗਣ ਵਾਸਤੇ ਕਰ ਰਹੇ ਹਾਂ। ਇਸ ਤੋਂ ਜ਼ਿਆਦਾ ਤੋਹੀਨ ਉਸ ਸਤਿਗੁਰੂ ਦੀ ਰਹਿਮਤ ਦੀ ਹੋਰ ਕਿਹੜੀ ਹੋਏਗੀ, ਹੋਰ ਕਿਹੜੀ ਮਿਸਾਲ ਅਸੀਂ ਜਾਣਨੀ ਚਾਹੁੰਦੇ। ਤੋ ਇਹ ਯਕੀਨ ਜਾਣੋ ਕਿ ਜਦ ਤੱਕ ਅਸੀਂ ਇਹਨਾਂ ਤਿੰਨੋਂ ਜਗ੍ਹਾ ਤੇ ਪਹਿਰੇ ਨਹੀਂ ਬਿਠਾਵਾਂਗੇ, ਅਸੀਂ ਇਸ ਮਜ਼ਮੂਨ ਨੂੰ ਜਿਸ ਨੂੰ ਕਿ ਅਸੀਂ ਦਾਅਵਾ ਕਰਦੇ ਹਾਂ ਕਿ ਅਸੀਂ ਸਤਸੰਗ ਸੁਣਦੇ ਹਾਂ, ਰੂਹਾਨੀਅਤ ਦਾ ਗਿਆਨ ਸਾਡੇ ਕੋਲ ਹੈ, ਅਸੀਂ ਉਸਦਾ ਇੱਕ ਲਫ਼ਜ਼ ਵੀ ਨਹੀਂ ਜਾਣ ਪਾਏ, ਸਮਝ ਹੀ ਨਹੀਂ ਪਾਏ ਕਿ ਰੂਹਾਨੀਅਤ ਕਿਸ ਨੂੰ ਕਹਿੰਦੇ ਨੇ। ਰੂਹਾਨੀਅਤ ਦਾ ਭਾਵ ਹੈ ਕਿ ਆਤਮਾ ਦਾ ਪਰਮਾਤਮਾ ਦੇ ਨਾਲ ਮਿਲਣ, ਔਰ ਆਤਮਾ ਕਦੋਂ ਮਿਲੇਗੀ ਪਰਮਾਤਮਾ ਦੇ ਨਾਲ? ਕਿਆ ਪਰਮਾਤਮਾ ਕਿਤੇ ਸੱਚਖੰਡ ਕੋਈ ਦੂਰ ਹੈ? ਸੱਚਖੰਡ ਸਾਡੇ ਅੰਦਰ ਹੈ, ਪਰਮਾਤਮਾ ਸਾਡੇ ਅੰਦਰ ਹੈ, ਸਤਿਗੁਰੂ ਸਾਡੇ ਅੰਦਰ ਹੈ, ਔਰ ਅਸੀਂ ਅੰਦਰ ਜਾਵਾਂਗੇ ਤਦ ਉਸ ਨੂੰ ਪ੍ਰਾਪਤ ਕਰ ਸਕਾਂਗੇ। ਅਸੀਂ ਤੇ ਬਾਹਰ ਟੁਰਨ ਲੱਗੇ ਹੋਏ ਹਾਂ, ਜੁੱਤੀ ਪਾਈ ਔਰ ਬਾਹਰ ਟੁਰ ਪਏ, ਕਿੱਥੇ ਜਾ ਰਹੇ ਹਾਂ, ਜਿਸ ਤੀਰਥ ਤੇ ਜਾ ਰਹੇ ਹਾਂ, ਕਿਹੜੇ ਤੀਰਥ ਤੇ ਜਾ ਰਹੇ ਹਾਂ, 8-7 ਤੀਰਥ ਪਰਸ ਕੀ ਹੈ, ਉਤਰਤ ਨਾਈ ਮੈਲ, ਇਹ ਮੈਲ ਕਿਹੜੀ ਹੈ, ਇਹ ਕਰਮਾਂ ਦੀ ਮੈਲ ਹੈ, ਜਨਮ ਜਨਮਾਂਤਰ ਤੋਂ ਇਸ ਆਤਮਾ ਦੇ ਨਾਲ ਲਿਪਟੀ ਹੋਈ ਹੈ, ਅਸੀਂ ਕਿਹੜੇ ਤੀਰਥਾਂ ਤੇ ਉਹਨੂੰ ਧੋਣ ਜਾ ਰਹੇ ਹਾਂ, ਉੱਥੇ ਅੰਦਰ ਸਰੋਵਰ ਮਾਨ ਸਰੋਵਰ ਅੰਦਰ ਮੌਜੂਦ ਹੈ, ਤਿਰਕੁਟੀ ਪਾਰ ਕਰੋ ਉਹ ਸਰੋਵਰ ਹੀ ਇਸ਼ਨਾਨ ਕਰੋ, ਸਾਰੀ ਮੈਲ ਉਤਰ ਜਾਏਗੀ, ਫਿਰ ਅਸੀਂ ਜੁੱਤੀ ਪਾ ਕੇ ਕਿੱਧਰ ਟੁਰ ਪਏ? ਅਸੀਂ ਆਪਣੇ ਧਿਆਨ ਨੂੰ ਸਿਰਫ ਫੈਲਾਣ ਚ ਲੱਗੇ ਹੋਏ ਹਾਂ, ਖਿਆਲਾਂ ਨੂੰ ਸਮੇਟ ਰਹੇ ਹਾਂ ਸੰਸਾਰ ਦੇ, ਔਰ ਉਹਨਾਂ ਦੇ ਵਿੱਚ ਅਸੀਂ ਪਰਮਾਤਮਾ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਹੜੀ ਕੋਸ਼ਿਸ਼ ਸਾਡੀ ਨਾਕਾਮ ਹੋ ਰਹੀ ਹੈ। ਕਿਉਂ? ਕਿਉਂਕਿ ਉਹ ਵਸਤੂ ਇਸ ਸੰਸਾਰ ਦੇ ਵਿੱਚ ਨਹੀਂ ਹੈ, ਉਹ ਵਸਤੂ ਇਸ ਦੇਹ ਦੇ ਅੰਦਰ ਹੈ, ਇਸ ਕਰਕੇ ਇਸ ਦੇਹ ਦੀ ਕੀਮਤ ਨੂੰ ਸਮਝੋ, ਔਰ ਇਸ ਦੇ ਬਖਸ਼ੇ ਹੋਏ ਅੰਗਾਂ ਨੂੰ ਉਸ ਸਤਿਗੁਰੂ ਦੀ ਰਹਿਮਤ ਸਮਝੋ ਕਿ ਉਹਨਾਂ ਨੇ ਤਰਸ ਖਾ ਕਰਕੇ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ, ਔਰ ਇਹਨਾਂ ਦਾ ਨਜਾਇਜ਼ ਇਸਤੇਮਾਲ ਨਾ ਕਰੋ, ਜਿਹੜੀਆਂ 10 ਇੰਦਰੀਆਂ ਜਿਹੜੀਆਂ ਨੇ ਅਸੀਂ ਇਹਨਾਂ ਦਾ ਨਜਾਇਜ਼ ਇਸਤੇਮਾਲ ਕਰ ਰਹੇ ਹਾਂ। ਬਾਣੀ ਕੀ ਕਹਿੰਦੀ ਹੈ? 10 ਇੰਦਰੀ ਕਰ ਰੱਖੇ ਵਾਸ, ਇਸ ਆਤਮਾ ਹੋਵੇ ਪ੍ਰਗਾਸ। 10 ਇੰਦਰੀਆਂ ਵਸ ਵਿਚ ਆਵਣ ਤੇ ਆਤਮਾ ਨੂੰ ਪ੍ਰਕਾਸ਼ ਦੀ ਪ੍ਰਾਪਤੀ ਹੁੰਦੀ ਹੈ, ਉਹ ਸੱਚੇ ਸ਼ਬਦ ਦੀ। ਤੇ ਵਿਚਾਰ ਕਰਕੇ ਦੇਖੋ, ਅਸੀਂ 1 ਇੰਦਰੀ ਨੂੰ ਵੀ ਅੱਜ ਤੱਕ ਕਾਬੂ ਵਿਚ ਨਹੀਂ ਕੀਤਾ, ਤੇ ਕਿਆ 10 ਇੰਦਰੀਆਂ ਦੇ ਅਧੀਨ ਹੋ ਕਰਕੇ ਅਸੀਂ ਉਸ ਸੱਚ ਨੂੰ ਪ੍ਰਾਪਤ ਕਰ ਲਾਂਗੇ? ਜੇ ਮਜਬੂਰ ਸਿਰਫ ਇਤਨਾ ਕੁਝ ਹੀ ਹੈ ਕਿ ਦੌੜ ਕੇ ਜਾਓ ਔਰ ਸ਼ਬਦ ਲੈ ਕਰਕੇ ਆ ਜਾਓ ਔਰ ਸਾਨੂੰ ਸੱਚਖੰਡ ਦੀ ਪ੍ਰਾਪਤੀ ਹੋ ਜਾਏਗੀ? ਇਹ ਕਿਤਨੇ ਵੱਡੇ ਭਰਮ ਨੇ ਜਿਹੜੇ ਮਨ ਨੇ ਸਾਨੂੰ ਬੁਲਾ ਰੱਖੇ ਨੇ। ਸਾਕਤ ਕਾ ਸੰਗ ਨਾ ਕੀਜੀਏ ਦੂਰ ਜਾਈਏ ਭਾਗ। ਸਾਕਤ ਕੌਣ ਹੈ? ਇਹ ਮਨ ਸਾਕਤ ਹੈ। ਕਿਤੇ ਬਾਹਰ ਦੇ ਸਾਕਤ ਉਪਲਬਧ ਨੇ, ਹਰ ਜਗ੍ਹਾ ਮੌਜੂਦ ਨੇ, ਅਸੀਂ ਵੀ ਸਾਕਤ ਆ। ਕਿਉਂ? ਕਿਉਂਕਿ ਅਸੀਂ ਸਾਕਤ ਦਾ ਮਨ ਜੋ ਹੈ ਸੰਗ ਕੀਤਾ ਹੋਇਆ। ਜਦ ਤੱਕ ਅਸੀਂ ਇਹਦੀ ਸੰਗਤ ਚੋਂ ਨਹੀਂ ਨਿਕਲਾਂਗੇ, ਇਹਦੇ ਹੁਕਮ ਚੋਂ ਨਹੀਂ ਨਿਕਲਾਂਗੇ, ਅਸੀਂ ਇਸ ਮਜਬੂਰ ਨੂੰ ਜਾਣ ਹੀ ਨਹੀਂ ਸਕਦੇ। ਦੁਰ ਦਰਗਾਹ ਦੇ ਵਾਸੀ ਜੋ ਸੱਚਖੰਡ ਤੋਂ ਆਉਂਦੇ ਨੇ, ਉਹ ਸੰਤੀ ਨੇ, ਉਹ ਸੰਤਾਂ ਦੇ ਕੋਲ ਜਾ ਕਰਕੇ ਵੀ ਅਸੀਂ ਇਸ ਮਜਬੂਰ ਨੂੰ ਨਹੀਂ ਸਮਝ ਪਾਏ। 50 ਸਾਲ ਹੋ ਗਏ ਨੇ ਤੁਹਾਨੂੰ ਜਾਂਦਿਆਂ, ਸਤਸੰਗ ਸੁਣਦਿਆਂ, ਅੱਜ ਤੱਕ ਇੱਕ ਸ਼ਬਦ ਨਹੀਂ ਅਸੀਂ ਆਪਣੇ ਗੰਢ ਬੰਨ ਸਕੇ। ਅਗਰ ਬੰਧ ਲਿਆਉਂਦਾ ਨਾ, ਤੇ ਅੱਜ ਸਾਡੀ ਜ਼ਬਾਨ ਦੇ ਉੱਪਰ ਸਤਿਗੁਰ ਦਾ ਨਾਂ ਹੁੰਦਾ, ਅੱਖਾਂ ਤੇ ਵੀ ਸਤਿਗੁਰੂ ਵਸ ਰਹੇ ਹੁੰਦੇ, ਤੇ ਅੰਤਰ ਦੇ ਵਿੱਚ ਫਿਰ ਕਿਸਨੇ ਹੋਣਾ ਸੀਗਾ? ਅੰਤਰ ਦੇ ਵੀ ਸਤਿਗੁਰੂ ਨਹੀਂ ਹੋਣਾ ਸੀ ਨਾ, ਪਰ ਸਤਿਗੁਰੂ ਤੇ ਸਾਨੂੰ ਅੱਜ ਤੱਕ ਅੰਤਰ ਚ ਮਿਲੇ ਨੀ। ਕਿਉਂ ਨੀ ਮਿਲੇ? ਕਿਉਂਕਿ ਸਾਡੀ ਜ਼ਬਾਨ ਤੇ ਸੰਸਾਰ ਹੈ, ਔਰ ਅੱਖ ਦੇ ਵੀ ਸੰਸਾਰ ਵਸਿਆ ਹੋਇਆ ਹੈ। ਸੋ ਇਹ ਪਹਿਰਾ ਜੋ ਹੈ ਸਾਨੂੰ ਬਿਠਾਉਣਾ ਪਏਗਾ ਇਸ ਅੱਖ ਦੇ ਉੱਪਰ, ਇਹਨੂੰ ਸੀਮਿਤ ਕਰਨਾ ਪਏਗਾ, ਕਿਤੇ ਇਸ ਮੀਡੀਆ ਚੋਂ ਨਿਕਲਣਾ ਪਏਗਾ। ਉੱਥੇ ਸਤਿਗੁਰਾਂ ਨੇ ਬਾਣੀ ਦੇ ਵੀ ਸਪਸ਼ਟ ਉਪਦੇਸ਼ ਕੀਤਾ ਹੈ ਕਿ ਜਿਸ ਤਰੀਕੇ ਦਾ ਅਸੀਂ ਜਪ ਕਰਦੇ ਹਾਂ, ਸਿਮਰਨ ਕਰਦੇ ਹਾਂ, ਉਸ ਤਰੀਕੇ ਦੇ ਖਿਆਲ ਔਰ ਤਸਵੀਰਾਂ ਸਾਡੇ ਸਾਹਮਣੇ ਅੱਖਾਂ ਦੇ ਆਉਂਦੀਆਂ ਨੇ ਔਰ ਅੱਖਾਂ ਦੇ ਜ਼ਰੀਏ ਅਵਚੇਤਨ ਮਨ ਵਿੱਚ ਬੈਠਦੀਆਂ ਨੇ। ਤੇ ਜਦੋਂ ਅਸੀਂ ਇਹਦੇ ਉੱਪਰ ਪਹਿਰਾ ਬਿਠਾ ਦੇਵਾਂਗੇ ਸਤਿਗੁਰਾਂ ਦਾ, ਪਰਾਏ ਰੂਪ ਦਾ ਧਿਆਨ ਨਹੀਂ ਕਰਨਾ। ਪਰਾਏ ਰੂਪ ਦਾ ਭਾਵ ਸਿਰਫ ਕਾਮ ਦੇ ਨਾਲ ਸੰਬੰਧ ਨਹੀਂ ਰੱਖਦਾ। ਪਰਾਏ ਰੂਪ ਦਾ ਭਾਵ ਹੈ ਕਿ ਇਹ ਸੰਸਾਰ ਪਰਾਇਆ ਸਾਡੇ ਵਾਸਤੇ। ਕਿਉਂ? ਝੂਠਾ ਹੈ, ਇਹ ਸਾਨੂੰ ਆਪਣੇ ਝੂਠ ਦੇ ਵਿੱਚ ਲਪੇਟਦਾ ਹੈ। ਸੋ ਇਹ ਸਾਡੇ ਵਾਸਤੇ ਪਰਾਇਆ ਰੂਪ ਹੈ, ਇਹਦਾ ਧਿਆਨ ਨਹੀਂ ਕਰਨਾ। ਅਸੀਂ ਕੰਮ ਜ਼ਰੂਰ ਕਰਨਾ, ਅੱਖ ਖੋਲ ਕਰਕੇ ਕਰਨਾ ਹੈ, ਪਰ ਕਦੇ ਵੀ ਇਸ ਦੇ ਵਿੱਚ ਮੋਹ ਔਰ ਮਮਤਾ ਦੇ ਵਿੱਚ ਨਹੀਂ ਫਸਣਾ। ਕਿਉਂ? ਇਹ ਮਾਇਆ ਦਾ ਪ੍ਰਬਲ ਪ੍ਰਭਾਵ ਹੈ। ਮਾਇਆ ਜੋ ਹੈ ਇਹ ਕਾਲ ਦੀ ਅਰਧਾਂਗਨੀ ਹੈ ਔਰ ਹੰਕਾਰ ਇਹਦਾ ਪੁੱਤਰ ਹੈ। ਜਿਉਂ ਜਿਉਂ ਅਸੀਂ ਸਰਦਾਂਗਨੀ ਦੇ ਵਾਸੀ ਜਾਵਾਂਗੇ, ਕਿਉਂ ਤੋਂ ਇਹਦਾ ਪੁੱਤਰ ਜੋ ਹੰਕਾਰ ਹੈ, ਇਹ ਮਨ ਦਾ ਵਿਕਾਰ ਸਾਡੇ ਅੰਦਰ ਦੇ ਵਿੱਚ ਬੈਠਦਾ ਜਾਏਗਾ। ਅਸੀਂ ਜੋ ਜੋ ਹੰਕਾਰ ਦੇ ਵਿੱਚ ਜਾਵਾਂਗੇ, ਉਹ ਸ਼ਬਦ ਤੋਂ ਦੂਰ ਹੁੰਦੇ ਜਾਵਾਂਗੇ। ਬਾਣੀ ਸਪਸ਼ਟ ਕਹਿੰਦੀ ਹੈ, ਸ਼ਬਦ ਔਰ ਹੰਕਾਰ ਇਹ ਦੋਨੋਂ ਇੱਕ ਜਗ੍ਹਾ ਨਹੀਂ ਬੈਠ ਸਕਦੇ। ਸੋ ਅੱਜ ਤੱਕ ਸਾਡੇ ਅੰਦਰ ਦੇ ਵਿੱਚ ਜੋ ਕੁਝ ਵੀ ਬਾਣੀ ਹੈ, ਜੋ ਕੁਝ ਵੀ ਅਸੀਂ ਵਿਚਾਰ ਖਿਆਲ ਕੀਤੇ ਨੇ, ਇਹ ਸਭ ਹੋਮਾ ਨੇ, ਹੰਕਾਰ ਨੇ। ਤੇ ਸਤਿਗੁਰੂ ਕਿੱਥੋਂ ਆ ਜਾਣਗੇ? ਉਹ ਸ਼ਬਦ ਕਿੱਥੋਂ ਪ੍ਰਗਟ ਹੋ ਜਾਏਗਾ? ਸਤਿਗੁਰੂ ਕੀ ਨੇ? ਨਾਮ ਕੀ ਹੈ? ਸ਼ਬਦ ਸਵਰੂਪ ਨੇ, ਪਰਮਾਤਮ ਸਵਰੂਪ ਨੇ। ਸਤਪੁਰਸ਼ ਕੀ ਹੈ? ਸ਼ਬਦ ਹੈ, ਉਹ ਸਤਿਗੁਰੂ ਦੇ ਅੰਦਰ ਪ੍ਰਗਟ ਹੈ। ਔਰ ਅਗਰ ਅਸੀਂ ਸਤਿਗੁਰੂ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ, ਉਹ ਬਾਹਰ ਔਰ ਅੰਦਰ ਸਾਨੂੰ ਇੱਕ ਹੋਣਾ ਪਏਗਾ। ਯਾਨੀ ਕਿ ਅੱਖਾਂ ਦੇ ਵਿੱਚ ਵੀ ਹਰ ਵਕਤ ਹਰ ਪਲ ਅਸੀਂ ਸਤਿਗੁਰੂ ਨੂੰ ਦੇਖੀਏ, ਚਾਰੋ ਪਾਸੇ ਸਤਿਗੁਰੂ ਹੀ ਨਜ਼ਰ ਆਏ, ਉਸੀ ਦੀ ਲੀਲਾ ਨਜ਼ਰ ਆਏ। ਰਾਵਣ ਦੀ ਲੀਲਾ ਚੋਂ ਨਿਕਲ ਕਰਕੇ ਅਸੀਂ ਰਾਮ ਦੀ ਲੀਲਾ ਦੇ ਵਿੱਚ ਰਮੀਏ, ਉਸ ਦੇ ਹਿੱਸੇਦਾਰ ਬਣੀਏ, ਤਾਂ ਹੀ ਜਾ ਕਰਕੇ ਸਤਿਗੁਰੂ ਸਾਨੂੰ ਇਸ ਲਾਇਕ ਬਣਾ ਦੇਣਗੇ ਕਿ ਅਸੀਂ ਇਸ ਮਈ ਰਾਵਣ ਨੂੰ ਮਾਰ ਕਰਕੇ ਮਰਿਆਦਾ ਪੁਰਸ਼ੋਤਮ ਕਹਿਲਾਣ ਦੇ ਹੱਕਦਾਰ ਹੋਵਾਂਗੇ। ਜਦ ਤੱਕ ਅਸੀਂ ਇਸ ਦੇ ਹੱਕਦਾਰ ਨਹੀਂ ਹੋਵਾਂਗੇ, ਐਸੇ ਉਦਮ ਨਹੀਂ ਕਰਾਂਗੇ, ਐਸੇ ਕਰਮ ਨਹੀਂ ਕਰਾਂਗੇ। ਯਕੀਨ ਜਾਣਨਾ, ਇਹ ਕੋਰੀ ਕਲਪਨਾ ਹੈ ਸੱਚਖੰਡ ਦੀ ਔਰ ਸਤਿਗੁਰੂ ਦੀ। ਅੱਜ ਕਦੇ ਵੀ ਅਸੀਂ ਉਸ ਨੂੰ ਪ੍ਰਾਪਤ ਨਹੀਂ ਕਰ ਸਕਦੇ, ਔਰ ਜਦ ਤੱਕ ਅੰਤਰ ਦੇ ਵਿੱਚ ਅਸੀਂ ਸਤਿਗੁਰੂ ਨੂੰ ਪ੍ਰਾਪਤ ਨਹੀਂ ਕਰਾਂਗੇ, ਇਹ ਸਾਡਾ ਮਜਬੂਰ ਅਧੂਰਾ ਰਹਿ ਜਾਏਗਾ। ਅਗਲੇ ਜਨਮਾਂ ਤੇ ਗੱਲ ਚਲੀ ਜਾਏਗੀ, ਅਗਲੇ ਜਨਮਾਂ ਦੀ ਅਸੀਂ ਗੱਲ ਹੀ ਨਹੀਂ ਕਰਨੀ, ਕਿਉਂਕਿ ਅਗਲੇ ਜਾਮੇ ਤੇ ਸਾਡੇ ਹੱਥ ਨਾਲ ਪਹਿਲੇ ਹੀ ਤਿਆਰ ਕੀਤੇ ਨੇ। ਹੁਣ ਅਗਰ ਸਾਡੀ ਅੱਜ ਦੀ ਉਮਰ 50 ਸਾਲ 60 ਸਾਲ ਹੈ, ਤੇ 60 ਸਾਲ ਅਸੀਂ ਸੰਸਾਰ ਨੂੰ ਦਬਾ ਕੇ ਭੋਗਿਆ ਹੈ, ਅਗਰ ਸੰਸਾਰ ਨੂੰ ਦਬਾ ਕੇ ਭੋਗਿਆ ਹੈ, ਜੈਸੀਆਂ ਇੱਛਾ ਔਰ ਕਿਰਚਾ ਰੱਖ ਕੇ ਅਸੀਂ ਕੀਤਾ ਹੈ ਨਾ, ਵੈਸੇ ਚੋਲੇ ਅਸੀਂ ਕੱਢ ਚੁੱਕੇ ਹਾਂ, ਔਰ ਉਹਨਾਂ ਜਾਮਿਆਂ ਦੇ ਵਿੱਚ ਸਾਨੂੰ ਫਿਰ ਆਉਣਾ ਪਏਗਾ। ਕੋਈ ਸਾਡੇ ਵਾਸਤੇ ਨਵੇਂ ਜਾਮੇ ਨਹੀਂ ਘੜੇ ਜਾਣਗੇ। ਜਿਹੜੇ ਮਰਾਂਗੇ ਉਸ ਲਈ ਫੈਸਲਾ ਹੋਏਗਾ ਵੀ ਹਾਂ ਵੀ ਇਸ ਨੂੰ ਕਿਹੜਾ ਜਾਮਾ ਦਿੱਤਾ ਜਾਏ। ਇਹ ਜਾਮੇ ਅਸੀਂ ਜਿੰਦੇ ਜੀ ਅਸੀਂ ਆਪਣੇ ਹੱਥੀ ਆਪ ਘੜਦੇ ਹਾਂ। ਤੋ ਇਹ ਮਜਮੂਨ ਜੋ ਹੈ ਰੂਹਾਨੀਅਤ ਦਾ, ਇਹ ਮਤ ਔਰ ਧਰਮ ਦੀਆਂ ਦੀਵਾਰਾਂ ਚੋਂ ਨਿਕਲ ਕਰਕੇ ਵਿਚਾਰ ਕਰਨ ਦਾ ਮਜਮੂਨ ਹੈ। ਖੁੱਲੇ ਦਿਮਾਗ ਦੇ ਨਾਲ ਇਹਨਾਂ ਸ਼ਬਦਾਂ ਦੇ ਉੱਪਰ ਵਿਚਾਰ ਕਰੋ। ਵਿਚਾਰ ਕਰਨ ਤੋਂ ਬਾਅਦ ਅਗਰ ਪੂਰੀ ਜ਼ਿੰਦਗੀ ਵਿਚਾਰ ਕਰਦਿਆਂ ਲੰਘ ਜਾਏ, ਤਾਂ ਸਮਝ ਲਓ ਕੁਝ ਖੱਟਿਆ, ਜ਼ਰੂਰ ਕੁਝ ਰਹਿਮਤ ਮਿਲੇਗੀ। ਔਰ ਅਗਰ ਜਿੰਦੇ ਜੀ ਅਸੀਂ ਵਿਚਾਰ ਕਰਕੇ ਫੈਸਲਾ ਕਰ ਲਿਆ ਨਾ, ਫੈਸਲਾ ਕਰਨ ਤੋਂ ਬਾਅਦ ਫਿਰ ਪਿੱਛੇ ਨਾ ਦੇਖੋ, ਫਿਰ ਮਨ ਦੀਆਂ ਦਲੀਲਾਂ ਚ ਨਾ ਆਓ, ਫਿਰ ਤੁਸੀਂ ਕਮਰ ਕੱਸ ਕੇ ਇਸ ਮਨ ਦੇ ਨਾਲ ਲੜਨ ਵਾਸਤੇ ਤਿਆਰ ਹੋ ਜਾਓ। ਮਨ ਕਹਿੰਦਾ ਹੈ ਕਿ ਤੈਨੂੰ ਭੁੱਖ ਲੱਗੀ ਹੈ, ਤੂੰ ਖਾ, ਤੇਰਾ ਸਰੀਰ ਨਿਰਬਲ ਹੋ ਜਾਏਗਾ। ਤਿਆਗ ਦੋ, ਤੈਨੂੰ ਅੱਜ ਭੋਜਨ ਨਹੀਂ ਮਿਲੇਗਾ, ਤੈਨੂੰ ਭੋਜਨ ਉਸੀ ਵੇਲੇ ਮਿਲੇਗਾ ਜਿਸਲੇ ਤੂੰ ਆਪਣੇ ਅੰਤਰ ਦੇ ਵਿੱਚ ਸਤਿਗੁਰੂ ਦਾ ਦੀਦਾਰ ਕਰੇਗਾ। ਦੇਖੋ ਫਿਰ ਕੈਸੀ ਉਛਲ ਕੂਦ ਮਚਾਉਂਦਾ ਹੈ।
ਕੈਸੀਆਂ ਕੈਸੀਆਂ ਦਲੀਲਾਂ ਤੁਹਾਨੂੰ ਦਿੰਦਾ ਹੈ, ਕੈਸੀਆਂ ਕੈਸੀਆਂ ਭਟਕਣੇ ਰਸਤੇ ਦੇ ਵਿੱਚ ਪਾਉਣ ਦੇ ਵਾਸਤੇ ਤੁਹਾਡੀ ਕੋਸ਼ਿਸ਼ ਕਰੇਗਾ। ਇਹ ਕੋਸ਼ਿਸ਼ ਜ਼ਰੂਰ ਕਰੇਗਾ, ਪਰ ਤੁਸੀਂ ਵੀ ਕਮਰ ਕੱਸ ਲਓ। ਕਿਉਂ? ਕਿਉਂਕਿ ਤੁਹਾਡੇ ਨਾਲ ਸਤਿਗੁਰੂ ਹੈ। ਤੁਸੀਂ ਉਪਦੇਸ਼ ਕਿਦਾਂ ਬਣ ਰਹੇ ਹੋ? ਮਨ ਦੇ ਨਾਲ ਲੜਾਈ ਕਿਸ ਦੇ ਹੁਕਮ ਨਾਲ ਕਰ ਰਹੇ ਹੋ? ਸਤਿਗੁਰੂ ਦੇ ਉਪਦੇਸ਼ ਦੇ ਨਾਲ। ਤੇ ਕਿਆ ਸਤਿਗੁਰੂ ਬੇਖਬਰ ਨੇ ਇਸ ਚੀਜ਼ ਤੋਂ, ਜੋ ਜ਼ਰੇ ਜ਼ਰੇ ਦੇ ਵਿੱਚ ਵਿਆਪਤ ਹੈ, ਜਿਸ ਦੀ ਤਾਕਤ ਦੇ ਨਾਲ ਪੱਤਾ ਵੀ ਨਹੀਂ ਹਿੱਲ ਸਕਦਾ? ਤੇ ਵਿਚਾਰ ਕਰੋ, ਕਿਆ ਸਾਡੇ ਤੋਂ ਬੇਖਬਰ ਹੋਏਗਾ? ਉਹ ਸਾਡੀ ਇਸ ਲੜਾਈ ਦੇ ਵਿੱਚ ਸ਼ਾਮਲ ਨਹੀਂ ਹੋਏਗਾ। ਇਹ ਸਾਡੇ ਮਨ ਦੀਆਂ ਪੁੱਠੀਆਂ ਮਤਾਂ ਦਿੱਤੀਆਂ ਹੋਈਆਂ ਨੇ, ਜਿਨ੍ਹਾਂ ਦੇ ਅਧੀਨ ਅਸੀਂ ਸਦੀਆਂ ਤੋਂ ਆਪਣੇ ਜਨਮ, ਜੋ ਕਿ ਮਨੁੱਖੀ ਜਨਮ ਸਾਨੂੰ ਬਾਰ ਬਾਰ ਦਿੰਦੇ ਨੇ, ਸਤਿਗੁਰੂ ਰਹਿਮਤ ਕਰਕੇ ਅਸੀਂ ਇਸ ਦੇ ਹੁਕਮ ਵਿੱਚ ਆ ਕਰਕੇ ਇਹਦੀਆਂ ਦਲੀਲਾਂ ਦੇ ਵਿੱਚ ਆ ਕਰਕੇ ਗਵਾ ਬੈਠਦੇ ਹਾਂ, ਸਤਿਗੁਰੂ ਦੇ ਕੋਲ ਜਾ ਕਰਕੇ ਵੀ ਗਵਾ ਬੈਠਦੇ ਹਾਂ। ਅਗਲਾ ਜਨਮ ਸੁਧਰਾ ਮਿਲੇਗਾ, ਕਿਆ ਫਾਇਦਾ? ਪਤਾ ਨਹੀਂ ਅਗਲੇ ਜਨਮ ਦੇ ਪੜੋਸੀ ਭੈੜਾ ਮਿਲ ਜਾਏ, ਔਲਾਦ ਭੈੜੀ ਮਿਲ ਜਾਏ, ਸਾਰੀ ਉਮਰ ਉਹਦੀਆਂ ਜਮਾਨਤਾਂ ਹੀ ਕਰਾਉਂਦੇ ਰਹੀਏ, ਧੀ ਭੈੜੀ ਨਿਕਲ ਜਾਏ, ਕਿੱਥੇ ਮੂੰਹ ਛੁਪਾਵਾਂਗੇ? ਮਤਲਬ ਕਿਹੜਾ ਐਸਾ ਅੰਗ ਹੈ ਜਿਹੜਾ ਕਿ ਇੱਥੇ ਤੁਹਾਨੂੰ ਕੋਈ ਜ਼ਿੰਮੇਵਾਰੀ ਜਾਂ ਗਰੰਟੀ ਦੇ ਦੇਗਾ ਕਿ ਅਗਲਾ ਜਨਮ ਤੁਹਾਡਾ ਸੁਥਰਾ ਹੋਏਗਾ ਔਰ ਤੁਹਾਨੂੰ ਬਹੁਤ ਸਾਰੇ ਫਲ ਮਿਲ ਜਾਣਗੇ? ਅਗਰ ਇਸ ਜਨਮ ਦੇ ਵਿੱਚ ਅਸੀਂ ਪ੍ਰਾਪਤ ਨਹੀਂ ਕਰ ਸਕੇ, ਤੇ ਅਗਲਾ ਜਨਮ ਵੀ ਇਸ ਕਲਪਨਾ ਹੈ, ਪੂਰੀ ਕਲਪਨਾ, ਉਹ ਸਾਨੂੰ ਮਿਲੇਗਾ ਸਾਡੇ ਕਰਮਾਂ ਦੇ ਹਿਸਾਬ ਦੇ ਨਾਲ। ਜੋ ਅੰਦਰ ਦਾ ਮਜਬੂਨ ਜੋ ਹੈ, ਅੱਖ ਬੰਦ ਕਰਨ ਦਾ ਜੋ ਮਜਬੂਨ ਹੈ, ਸਤਿਗੁਰੂ ਦੂਸਰੀ ਪੌੜੀ ਦੇ ਪੈਰ ਰਖਾ ਰਹੇ ਨੇ ਅੰਤਰ ਦੇ ਵਿੱਚ। ਖਿਆਲ ਜਾਂ ਧਿਆਨ ਜਿਸ ਨੂੰ ਕਹਿੰਦੇ ਨੇ, ਉਹ ਜਪ ਪੂਰਾ ਹੋਣ ਦੇ ਬਾਅਦ ਹੁੰਦਾ ਹੈ, ਔਰ ਇਹ ਜਪ ਤਾਂ ਹੀ ਪੂਰਾ ਹੁੰਦਾ ਹੈ ਜਦੋਂ ਅਸੀਂ ਬਾਹਰ ਅੱਖ ਖੋਲ ਕਰਕੇ ਜ਼ਬਾਨੀ ਤੌਰ ਤੇ, ਯਾਨੀ ਕਿ ਉੱਠਦੇ ਬੈਠਦੇ, ਸਤਿਗੁਰ ਦੇ ਉਪਦੇਸ਼ਾਂ ਅਨੁਸਾਰ ਕਰਮ ਕਰਦੇ ਹਾਂ। ਉਸੀ ਵੇਲੇ ਜਾ ਕਰਕੇ ਅੰਦਰ ਦਾ ਜੋ ਜਪ ਹੈ, ਸਿਮਰਨ ਹੈ, ਸਤਿਗੁਰੂ ਸਾਨੂੰ ਜੋ ਅੰਦਰ ਦੀ ਉਪਾਸਨਾ ਦਿੰਦੇ ਨੇ, ਉਹ ਅਸੀਂ ਜਪਦੇ ਹਾਂ ਔਰ ਉਹ ਪੂਰੀ ਹੁੰਦੀ ਹੈ। ਜਦੋਂ ਅੰਦਰੋਂ ਔਰ ਪੂਰੇ, ਅੰਦਰੋਂ ਬਾਹਰ ਅਸੀਂ ਪੂਰੇ, ਯਾਨੀ ਕਿ ਇੱਕ ਮੇਖ ਹੋ ਜਾਂਦੇ ਹਾਂ ਸਤਿਗੁਰੂ ਔਰ ਸਾਡੇ ਦੇ ਵਿੱਚ, ਸਿਰਫ ਸਤਿਗੁਰੂ ਹੀ ਸਤਿਗੁਰੂ ਰਹਿ ਜਾਂਦਾ ਹੈ, ਇੱਕ ਸਰੀਰ ਦਾ ਹੀ ਪੜਦਾ ਰਹਿ ਜਾਂਦਾ ਹੈ ਆਤਮਾ ਔਰ ਪਰਮਾਤਮਾ ਦੇ ਮਿਲਣੇ। ਉਸ ਵੇਲੇ ਜਾ ਕਰਕੇ ਅੰਤਰ ਦੇ ਵਿੱਚ ਉਹ ਸਵਰੂਪ ਪ੍ਰਗਟ ਹੁੰਦਾ ਹੈ ਜਿਸ ਨੂੰ ਅਸੀਂ ਪਰਮਾਤਮਾ ਕਹਿੰਦੇ ਹਾਂ। ਅਸੀਂ ਕਹਿ ਤੇ ਦਿੰਦੇ ਹਾਂ ਕਿ ਸਤਿਗੁਰੂ ਪਰਮਾਤਮਾ ਹੈ, ਪਾਰ ਬ੍ਰਹਮ ਈਸ਼ਵਰ ਹੈ। ਸਤਸੰਗ ਜੀ ਝੂਠ ਹੈ। ਕਿਉਂ ਝੂਠ ਹੈ? ਕਿਉਂਕਿ ਅਸੀਂ ਸੁਣੀ ਸੁਣਾਈ ਗੱਲ ਦੇ ਉੱਪਰ ਯਕੀਨ ਕਰਕੇ ਬੈਠੇ ਹਾਂ, ਪਰ ਜਦ ਤੱਕ ਇਹ ਅੰਤਰ ਦੇ ਵੀ ਸਤਿਗੁਰੂ ਪ੍ਰਗਟ ਨਹੀਂ ਨਾ ਹੋ ਜਾਂਦੇ, ਤਦ ਤੱਕ ਸਾਡਾ ਮਨ ਵੀ ਬਹੁਤ ਹੀ ਇੱਕ ਨੰਬਰ ਦਾ ਚਤੁਰ ਹੈ, ਉਹ ਕਦੀ ਵੀ ਇਹ ਸਾਨੂੰ ਉਸ ਲੈਵਲ ਤੇ ਨਹੀਂ ਜਾਣ ਦੇਗਾ। ਪਰ ਜਿਸ ਲਈ ਅੰਦਰ ਦੇ ਵੀ ਪ੍ਰਗਟ ਹੋ ਜਾਣਗੇ ਨਾ, ਉਸ ਲਈ ਇਹਦੀ ਸਾਰੀ ਸਿਆਣਤ ਜਿਹੜੀ ਇੱਕ ਪਾਸੇ ਹੋ ਜਾਏਗੀ, ਕਿਉਂਕਿ ਸੱਚ ਪ੍ਰਗਟ ਹੋ ਜਾਏਗਾ। ਔਰ ਇਹ ਪ੍ਰਗਟ ਸਿਰਫ ਉਸੀ ਲਈ ਹੋਏਗਾ ਜਿਸ ਲਈ ਜੀਵਾਤਮਾ ਉਦਮ ਕਰੇਗੀ ਔਰ ਉਦਮ ਕਰਕੇ ਆਪਣੇ ਸਤਿਗੁਰੂ ਨੂੰ ਪ੍ਰਸੰਨ ਕਰੇਗੀ। ਇੱਕ ਗੱਲ ਯਾਦ ਰੱਖਣਾ ਹਮੇਸ਼ਾ, ਸ਼ਬਦਾਂ ਨੇ ਕਦੀ ਸੁਰਤ ਨਾ ਸਮੇਟੀ ਹੈ, ਨਾ ਸਮੇਟਣਗੇ, ਸੁਰਤ ਸਿਰਫ ਸਤਿਗੁਰੂ ਆਪ ਸਮੇਟਦੇ ਨੇ, ਯਾਦ ਰੱਖਣਾ। ਔਰ ਕਦੋਂ ਸਮੇਟਦੇ ਨੇ? ਜਦੋਂ ਪ੍ਰਸੰਨ ਹੁੰਦੇ ਨੇ। ਪ੍ਰਸੰਨ ਕਦੋਂ ਹੁੰਦੇ ਨੇ? ਜਦੋਂ ਅਸੀਂ ਉਹਨਾਂ ਦੇ ਹਰ ਵਚਨ ਤੇ ਪੂਰੇ ਉਤਰਦੇ ਹਾਂ। ਪੂਰੇ ਉਤਰਨ ਦਾ ਕੀ ਭਾਵ ਹੈ? ਅਸੀਂ ਧਿਆਨ ਲਗਾਉਂਦੇ ਹਾਂ, ਧਿਆਨ ਨਹੀਂ ਲੱਗਦਾ। ਧਿਆਨ ਲਗਾਉਣਾ ਸਾਡਾ ਕੰਮ ਨਹੀਂ ਹੈ, ਸਾਡਾ ਕੰਮ ਹੈ ਸਿਰਫ ਉਦਮ ਕਰਨਾ। ਅਸੀਂ ਸੱਚ ਬੋਲਣਾ ਹੈ, ਉਸ ਸੱਚ ਦਾ ਕੀ ਪ੍ਰਭਾਵ ਪੈਂਦਾ ਹੈ ਇਹਦਾ ਸਾਨੂੰ ਕੋਈ ਮਤਲਬ ਨਹੀਂ ਹੈ। ਮਨ ਦਲੀਲਾਂ ਦੇਗਾ ਸੱਚ ਬੋਲਣ ਤੋਂ ਪਹਿਲੇ ਹੀ, ਤੇਰਾ ਇਤਨਾ ਨੁਕਸਾਨ ਹੋ ਜਾਏਗਾ। ਸਾਨੂੰ ਉਸ ਨੁਕਸਾਨ ਦੀ ਕੋਈ ਪਰਵਾਹ ਨਹੀਂ। ਕਿਉਂ? ਕਿਉਂਕਿ ਇਹ ਨੁਕਸਾਨ ਸਾਰਾ ਦਾ ਸਾਰਾ ਕਿੱਥੇ ਜਾ ਰਿਹਾ ਹੈ? ਸਤਿਗੁਰ ਦੇ ਖਾਤੇ ਦੇ ਵਿੱਚ। ਅਸੀਂ ਸੱਚ ਸਤਿਗੁਰ ਦੇ ਹੁਕਮ ਵਿੱਚ ਬੋਲ ਰਹੇ ਹਾਂ। ਕਿਆ ਸਾਨੂੰ ਆਪਣੇ ਸਤਿਗੁਰ ਦਾ ਯਕੀਨ ਨਹੀਂ ਹੈ? ਅਗਰ ਯਕੀਨ ਹੋਵੇ ਤੇ ਸਾਨੂੰ ਬਾਰ ਬਾਰ ਕਿਉਂ ਕਹਿਣਾ ਪਵੇ ਕਿ ਝੂਠ ਬੋਲਣਾ ਛੱਡ ਦਿਓ? ਔਰ ਝੂਠ ਬੋਲ ਕੇ ਅਸੀਂ ਉਹ ਸੱਚ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ? ਸਦੀਆਂ ਲੱਗੇ ਰਹੀਏ, ਇਹ ਕਦੀ ਵੀ ਕਲਪਨਾ ਸਾਰਥਕ ਨਹੀਂ ਹੋਏਗੀ। ਤੇ ਜਦੋਂ ਵੀ ਸਾਰਥਕ ਹੋਏਗੀ, ਜਿਸ ਵੀ ਯੁੱਗ ਵਿੱਚ ਹੋਏਗੀ, 1, 2, 3, 4 ਜੋ ਸਤਿਗੁਰੂ ਉਪਦੇਸ਼ ਕਰਦੇ ਨੇ ਸ਼ੁਰੂ ਤੋਂ ਲੈ ਕੇ ਆਖਿਰ ਤੱਕ, ਉਹਦੇ ਵਿੱਚ ਪੂਰਾ ਉਤਰ ਕੇ ਹੀ ਹੋਏਗੀ। ਸਤਿਗੁਰੂ ਸੁਰਤ ਆਪ ਸਮੇਟਦੇ ਨੇ, ਬੜੇ ਪਿਆਰ ਨਾਲ ਸਮੇਟਦੇ ਨੇ, ਔਰ ਉਸ ਲਈ ਸਮੇਟਦੇ ਨੇ ਜਿਸ ਲਈ ਉਹ ਦੇਖ ਲੈਂਦੇ ਨੇ ਕਿ ਇਸ ਦੇ ਅੰਤਰ ਦੇ ਵਿੱਚ ਉਹ ਸਾਰੀ ਭੀੜ ਜਿਹੜੀ ਹੈ ਨਿਕਲ ਚੁੱਕੀ ਹੈ। ਇੱਕ ਗੱਲ ਹੋਰ ਗੰਢ ਬੰਨ ਲਓ, ਜਦ ਤੱਕ ਅੰਤਰ ਦੇ ਵਿੱਚ ਇੱਕ ਵੀ ਖਿਆਲ ਮੌਜੂਦ ਹੈ ਇਸ ਸੰਸਾਰ ਦਾ, ਉਹ ਬੰਧਨਕਾਰੀ ਪ੍ਰਭਾਵ ਹੈ। ਯਾਦ ਰੱਖਣਾ, ਸੁਰਤ ਕਦੀ ਵੀ ਨਹੀਂ ਸਿਮਟੀ ਜਾਏ, ਸਤਿਗੁਰੂ ਕਦੀ ਵੀ ਨਹੀਂ ਸਮੇਟਣਗੇ। ਜਿਸ ਲਈ ਸਾਰੇ ਖਿਆਲ ਅਸੀਂ ਤੱਜ ਦੇਵਾਂਗੇ, ਸਿਰਫ ਇੱਕੋ ਹੀ ਖਿਆਲ ਰੱਖਾਂਗੇ ਕਿ ਇਹ ਮੇਰੇ ਮਾਲਕ, ਅਸੀਂ ਤੈਨੂੰ ਮਿਲਣਾ ਚਾਹੁੰਦੇ ਹਾਂ, ਸਿਰਫ ਤੈਨੂੰ। ਕੋਈ ਧੀਆਂ ਪੁੱਤਰ ਦਾ ਸਵਾਲ ਨਹੀਂ, ਕੋਈ ਕੰਮ ਧੰਦੇ ਦਾ ਸਵਾਲ ਨਹੀਂ, ਕੋਈ ਜਗਤ ਦਾ ਸਵਾਲ ਨਹੀਂ। ਇੱਕੋ ਲੈਣ ਦੇ ਵੀ ਸਾਰਾ ਮਜ਼ਬੂਨ ਸਪਸ਼ਟ ਹੈ। ਜਿੱਥੇ ਅਸੀਂ ਪਰਹੇਜ ਤੁਹਾਨੂੰ ਕਹੀਏ ਵੀ ਇਹ ਵੀ ਪਰਹੇਜ ਕਰੋ, ਉਹ ਵੀ ਸੰਸਾਰ ਦਾ ਛੱਡੋ, ਇੰਜ ਵੀ ਕਰੋ, ਕੋਈ ਫਾਇਦਾ ਹੀ ਨਹੀਂ ਹੈ। ਇਤਨਾ ਵੱਡਾ ਮਜ਼ਬੂਨ ਹੋ ਜਾਏਗਾ ਕਿ ਕਿਤਾਬਾਂ ਦੇ ਗ੍ਰੰਥ ਭਰ ਜਾਣਗੇ, ਪਰ ਅਸੀਂ ਉਹਨੂੰ ਸਮਝ ਨਹੀਂ ਪਾਵਾਂਗੇ। ਇੱਕੋ ਲੈਣ ਦੇ ਵੀ ਸਪਸ਼ਟ ਹੈ ਕਿ ਅਗਰ ਸਾਡੇ ਅੰਤਰ ਦੇ ਵਿੱਚ ਇੱਕ ਵੀ ਖਿਆਲ ਮੌਜੂਦ ਹੈ ਜੋ ਬੰਧਨਕਾਰੀ ਪ੍ਰਭਾਵ ਦੇ ਵਿੱਚ ਜਾਓ ਜੀਵਾਤਮਾ, ਕਦੇ ਵੀ ਸਤਿਗੁਰੂ ਸੁਰਤ ਨੂੰ ਨਹੀਂ ਸਮੇਟਣਗੇ। ਉਹ ਸੁਰਤ ਨੂੰ ਜਦੋਂ ਵੀ ਸਮੇਟਣਗੇ ਕਿ ਅੰਤਰ ਦੇ ਵਿੱਚ ਇੱਕੋ ਹੀ ਖਿਆਲ ਰਹਿ ਜਾਏਗਾ ਕਿ ਸਿਰਫ ਸਤਿਗੁਰੂ ਨੂੰ ਮਿਲਣਾ ਚਾਹੁੰਦੇ ਹਾਂ, ਤੇਰੇ ਵਿੱਚ ਲੀਨ ਹੋਣਾ ਚਾਹੁੰਦੇ ਹਾਂ। ਤੇ ਸਾਧ ਸੰਗਤ ਜੀ ਉਸੀ ਵੇਲੇ ਸੁਰਤ ਸਿਮਟ ਜਾਏਗੀ, ਉਸੀ ਵਕਤ ਅੰਤਰ ਦੇ ਵਿੱਚ ਸਤਿਗੁਰੂ ਪ੍ਰਗਟ ਹੋ ਜਾਣ। ਉਹ ਜਿਸ ਵੇਲੇ ਅੰਦਰ ਦੇ ਵਿੱਚ ਸਤਿਗੁਰੂ ਪ੍ਰਗਟ ਹੋਣਗੇ, ਇਹ ਮਜ਼ਮੂਨ ਹੈ ਜਿੰਦੇ ਜੀ ਦਾ, ਮਰਨ ਦੇ ਬਾਅਦ ਵਾ ਮਜ਼ਮੂਨ ਨਹੀਂ ਹੈ। ਇਹ ਕਲਪਨਾ ਕਰਨੀ ਛੱਡ ਦੋ ਕਿ ਮਰਨ ਤੋਂ ਬਾਅਦ ਸਤਿਗੁਰੂ ਸਾਨੂੰ ਲੈਣ ਆਣਗੇ, ਕਿਆ ਫਾਇਦਾ ਹੈ ਅਸੀਂ ਕਲਪਨਾ ਦੀ ਕਿ ਫਿਰ ਜਨਮ ਤਾਂ ਮਿਲੇਗਾ ਹੀ ਅਗਰ ਸਤਿਗੁਰੂ ਲੈਣ ਆਣਗੇ ਤਦ ਵੀ, ਪਰ ਉਹ ਵੀ ਉਹ ਇੱਛਾ ਦੇ ਹਿਸਾਬ ਨਾਲ ਹੀ ਜਨਮ ਦੇਣਗੇ, ਇਹ ਵੀ ਯਾਦ ਰੱਖਣਾ। ਤੇ ਫਿਰ ਕਿਉਂ ਨਾ ਅਸੀਂ ਜਿੰਦੇ ਜੀ ਇਸ ਨੂੰ ਸਾਰਥਕ ਕਰ ਲਈਏ। ਇਸ ਤੋਂ ਵੱਡੀ ਮਨ ਦੀ ਸੂਖਮ ਔਰ ਗਹਿਰੀ ਚਾਲ ਕੀ ਹੋਏਗੀ ਕਿ ਅੱਖ ਖੁੱਲੀ ਹੈ, ਅੰਗ ਪੂਰੇ ਨੇ, ਸਭ ਕੁਝ ਸਮਰਥਾ ਸਤਿਗੁਰੂ ਨੇ ਦਿੱਤੀ ਹੋਈ ਹੈ, ਔਰ ਅਸੀਂ ਕਲਪਨਾ ਕਰ ਰਹੇ ਹਾਂ ਕਿ ਮਰਨ ਦੇ ਬਾਅਦ ਸਤਿਗੁਰੂ ਸਾਨੂੰ ਲੈਣ ਆ। ਸਾਧ ਸੰਗਤ ਜੀ ਇਹ ਕਲਪਨਾ ਕਿਉਂ ਨਹੀਂ ਕਰਦੇ ਕਿ ਜਿੰਦੇ ਜੀ ਆ ਜਾਵਣ? ਕਿਆ ਸਤਿਗੁਰਾਂ ਦੀ ਸਾਡੇ ਨਾਲ ਕੋਈ ਦੁਸ਼ਮਣੀ ਹੈ ਕਿ ਮਰਨ ਦੇ ਬਾਅਦ ਆਣਗੇ? ਅਸੀਂ ਜਿੰਦੇ ਜੀ ਕਿਉਂ ਨੀ ਉਹਨੂੰ ਹਾਸਲ ਕਰਨਾ ਚਾਹੁੰਦੇ? ਉਸ ਤੋਂ ਸਿੱਧਾ ਔਰ ਸਪਸ਼ਟ ਭਾਵ ਹੈ ਕਿ ਅਸੀਂ ਮਨ ਦੇ ਹੁਕਮ ਦੇ ਵਿੱਚ ਆ, ਮਨ ਦੀਆਂ ਚਾਲਾਂ ਦੇ ਵਿੱਚ ਆ, ਅਸੀਂ ਉਹ ਸੱਚ ਨੂੰ ਪ੍ਰਾਪਤੀ ਨਹੀਂ ਕਰਨਾ ਚਾਹੁੰਦੇ। ਅੱਖ ਵੀ ਬੰਦ ਕਰਦੇ ਹਾਂ, ਥੋੜਾ ਬਹੁਤ ਉਪਦੇਸ਼ ਵੀ ਮੰਨਦੇ ਹਾਂ, ਤੇ ਸਿਰਫ ਮਨ ਦੇ ਹੁਕਮ ਵਿਚਾਰ ਕੇ ਕਰਦੇ ਹਾਂ, ਕਿਉਂਕਿ ਮਨ ਨੇ ਸਿਆਣਤ ਹੈ, ਉਹ ਸਮਝਾ ਰੱਖਿਆ ਕਿ ਇਹ ਵਸਤੂਆਂ ਤੈਨੂੰ ਤਾਂ ਹੀ ਮਿਲਣਗੀਆਂ ਕਿ ਸਤਿਗੁਰੂ ਪ੍ਰਸੰਨ ਹੋਣ। ਤੇ ਤੂੰ ਆਪ ਸਤਿਗੁਰੂ ਪ੍ਰਸੰਨ ਹੋਣਗੇ ਅੱਖ ਬੰਦ ਕਰਕੇ, ਬਾਹਰ ਦਾ ਮਜ਼ਬੂਨ ਉਹਨੇ ਭੁਲਾ ਦਿੱਤਾ ਕਿ ਮਨ ਦੇ ਹੁਕਮ ਚੋਂ ਨਿਕਲ ਕੇ ਗੁਰੂ ਦੇ ਹੁਕਮ ਵਿੱਚ ਆਣਾ, ਇਹ ਉਹਨੇ ਕਦੀ ਨੀ ਯਾਦ ਕਰਾਇਆ, ਪਰ ਅੱਖ ਬੰਦ ਕਰਨੀ ਯਾਦ ਕਰਾਤੀ। ਸਤਸੰਗਤ ਜੀ 2-2.5 ਘੰਟੇ ਦੀ ਕੀ ਗੱਲ ਹੈ, 24 ਘੰਟੇ ਅੱਖ ਬੰਦ ਕਰਕੇ ਬੈਠੇ ਰਹੋ, ਸੁਰਤ ਸਿਮਟ ਜਾਏ ਤਾਂ ਸਾਨੂੰ ਆ ਕੇ ਕਹਿਣਾ। ਇਸ ਕਰਕੇ ਇਸ ਮਜ਼ਬੂਨ ਨੂੰ ਬੜੇ ਧਿਆਨ ਨਾਲ ਜੋ ਹੈ ਸਰਵਣ ਕਰੋ, ਔਰ ਇਸ ਦੇ ਉੱਤੇ ਅਮਲੀ ਜਾਮਾ ਪਹਿਨਾਓ। ਰੂਹਾਨੀਅਤ ਕੀ ਹੈ? ਇਹ ਕਰਨੀ ਦਾ ਵਿਸ਼ੇ ਹੈ, ਕਥਨੀ ਦਾ ਵਿਸ਼ੇ ਨਹੀਂ ਹੈ। ਅਸੀਂ ਸਦੀਆਂ ਤੋਂ ਹੀ ਇਸ ਕਥਨੀ ਦੇ ਵਿੱਚ ਫਸੇ ਹਾਂ, ਕਹਿਣ ਦੇ ਵਿੱਚ ਔਰ ਸੁਣਨ ਦੇ ਵਿੱਚ, ਪਰ ਅਮਲੀ ਜਾਮਾ ਅਸੀਂ ਕਦੇ ਨਹੀਂ ਪਹਿਨਾਇਆ। ਔਰ ਜਦ ਤੱਕ ਅਸੀਂ ਅਮਲੀ ਜਾਮਾ ਨਹੀਂ ਪਹਿਨਾਵਾਂਗੇ, ਅਸੀਂ ਇਸ ਮਜ਼ਮੂਨ ਨੂੰ ਜਾਣ ਹੀ ਨਹੀਂ ਸਕਦੇ। ਇਹ ਸਮਝ ਲਓ ਕਿ ਇਸ ਰੂਹਾਨੀਅਤ ਦਾ ਕਾ ਔਰ ਖਾ ਯਾਨੀ ਕਿ ਕੱਖ ਵੀ ਨਹੀਂ ਸਮਝਿਆ ਅਗਰ ਅਸੀਂ ਅਮਲ ਨਹੀਂ ਕੀਤਾ। ਅਸੀਂ ਜਿੱਥੋਂ ਆਏ ਵਾਂ ਉੱਥੇ ਹੀ ਖੜੇ ਹਾਂ, ਅੱਖ ਬੰਦ ਹੋਏਗੀ ਤੇ ਸਾਹਮਣੇ ਜਮ ਨਜ਼ਰ ਆਣਗੇ, ਪਤਾ ਚੱਲ ਜਾਏਗਾ ਕੋਹਲੂ ਦਾ ਬੈਲ ਸੋਚਦਾ ਦੇ ਰਿਹਾ ਕਿ ਸਾਰਾ ਦਿਨ ਚੱਲਦਾ ਰਿਹਾ, ਪਤਾ ਨੀ ਕਿੰਨੀ ਕੁ ਦੂਰੀ ਤੈਅ ਕਰ ਲਈ ਹੈ, ਤ੍ਰਿਕੁਟੀ ਪਾਰ ਹੋ ਗਈ ਹੈ। ਸ਼ਬਦ ਲਿਆ ਹੀ ਅਗਰ ਤ੍ਰਿਕੁਟੀ ਪਾਰ ਹੋ ਜਾਏ ਤੇ ਫਿਰ ਇਸ ਤੋਂ ਸਸਤਾ ਮਜ਼ਮੂਨ ਹੋਰ ਕਿਹੜਾ ਹੋਏਗਾ? ਗੱਲ ਤਾਂ ਮੂਰਖ ਹੀ ਹੋ ਗਿਆ। ਇਹ ਲੀਲਾ ਰਚਨ ਦੀ ਲੋੜ ਕਿਹੜੀ ਹੈ? ਸਤਿਗੁਰਾਂ ਨੂੰ ਇਹ ਕਹਿਣ ਦੀ ਲੋੜ ਕਿਹੜੀ ਹੈ? ਉਹ ਆਕਾਸ਼ ਵਿੱਚ ਇਹ ਸ਼ਬਦ ਲਿਖ ਦੇਣਗੇ ਵੀ ਇਹਨਾਂ ਨੂੰ ਦੁਹਰਾ ਲਓ, ਤੁਹਾਡੀ ਮੁਕਤੀ ਹੋ ਜਾਏਗੀ। ਸੋ ਇਹ ਇੱਕ ਤਰੀਕਾ ਹੈ ਧਿਆਨ ਨੂੰ ਇਕੱਠਾ ਕਰਨ ਦਾ, ਖਿਆਲ ਨੂੰ ਇਕੱਠਾ ਕਰਨ ਦਾ, ਸੰਸਾਰ ਚੋਂ ਕੱਢ ਕੇ ਸਤਿਗੁਰੂ ਵਾਲੇ ਪਾਸੇ ਧਿਆਨ ਲਗਾਉਣਾ। ਉਹ ਸ਼ਬਦ ਦਿੰਦੇ ਨੇ, ਪੂਰਾ ਸਤਸੰਗ ਅਸੀਂ ਰੱਟ ਨਹੀਂ ਸਕਦੇ, ਧਿਆਨ ਨਹੀਂ ਕਰ ਸਕਦੇ, ਪਰ ਅਮਲੀ ਜਾਮਾ ਜ਼ਰੂਰ ਬਣਾ ਸਕਦੇ ਹਾਂ, ਪਰ ਜ਼ਬਾਨ ਦੇ ਉੱਤੇ ਪਹਿਰਾ ਬਿਠਾਉਣਾ ਹੈ, ਇਸ ਕਰਕੇ ਸਤਿਗੁਰੂ ਸਾਨੂੰ ਸ਼ਬਦ ਦਿੰਦੇ ਨੇ। ਸੋ ਅਸੀਂ ਉਹਨਾਂ ਦੀ ਮਰਿਆਦਾ ਦੇ ਵਿੱਚ ਰਹਿਣਾ ਹੈ ਕਿ ਅਸੀਂ ਜਾਪ ਕਰਨਾ ਹੈ ਉਹਨਾਂ ਸ਼ਬਦਾਂ ਦਾ ਜੋ ਸਤਿਗੁਰੂ ਸਾਨੂੰ ਦਿੰਦੇ ਨੇ, ਪਰ ਅਮਲੀ ਜਾਮਾ ਆਪਣੀ ਅਮਲੀ ਜ਼ਿੰਦਗੀ ਦੇ ਵਿੱਚ ਪਹਿਨਾ ਕਰਕੇ ਹੀ ਅਸੀਂ ਇਸ ਨੂੰ ਸਾਰਥਕ ਕਰ ਸਕਦੇ। ਸੋ ਦੂਸਰੀ ਪੌੜੀ ਜੋ ਹੈ, ਇਸ ਲਈ ਅਸੀਂ ਅੱਖ ਦੇ ਉੱਪਰ ਪਹਿਰੇ ਬਿਠਾ ਦਿੰਦੇ ਹਾਂ ਸਤਿਗੁਰੂ ਦਾ, ਸਤਿਗੁਰੂ ਪਹਿਰੇਦਾਰ ਹੋ ਗਏ। ਸੋ ਸਾਧ ਸੰਗਤ ਜੀ ਕਿਹੜੀ ਐਸੀ ਵਸਤੂ ਹੈ ਕਿਸੇ ਨੂੰ ਅੰਦਰ ਜਾਣ ਦੇਣਗੇ? ਇਤਿਹਾਸ ਪੜ੍ਹ ਕਰਕੇ ਦੇਖ ਲਓ ਕਿਤਨੀਆਂ ਹੀ ਸਾਖੀਆਂ ਨੇ ਜਿਨ੍ਹਾਂ ਤੇ ਵੀ ਸਤਿਗੁਰਾਂ ਨੇ ਆਪ ਆਪਣੇ ਸਿੱਖਾਂ ਦਾ ਪਹਿਰਾ ਦਿੱਤਾ ਹੈ, ਭੈੜੇ ਕੰਮਾਂ ਨੂੰ ਨਹੀਂ ਕਰਨ ਦਿੱਤਾ। ਦਾਸ ਦਾ ਨਿੱਜੀ ਤਜੁਰਬਾ ਵੀ ਹੈ, ਆਪਣੀ ਜ਼ਿੰਦਗੀ ਦੇ ਵਿੱਚ ਮੈਂ ਬਹੁਤ ਸਾਰੇ ਐਸੇ ਮਜ਼ਮੂਨ ਦੇਖੇ ਨੇ ਜਿਨ੍ਹਾਂ ਤੇ ਵੀ ਸਤਿਗੁਰਾਂ ਨੇ ਆਪ ਪਹਿਰਾ ਦਿੱਤਾ ਹੈ, ਪਰ ਇਸਦੀ ਉਸ ਲਈ ਸੋਝੀ ਨਹੀਂ ਹੁੰਦੀ, ਇਸ ਲਈ ਬਾਅਦ ਹੀ ਸਤਿਗੁਰੂ ਸਮਝਾਉਂਦੇ ਨੇ ਤਾਂ ਸਮਝ ਆਉਂਦੀ ਹੈ। ਇਸ ਕਰਕੇ ਅਗਰ ਮਨੁੱਖਾ ਜਨਮ ਸਤਿਗੁਰਾਂ ਨੇ ਸਾਨੂੰ ਦਿੱਤਾ ਹੈ, ਇਹ ਸਤਿਗੁਰਾਂ ਨੇ ਆਪ ਪਹਿਰਾ ਦਿੱਤਾ ਹੈ, ਆਪ ਪਹਿਰੇ ਤੇ ਬੈਠੇ ਨੇ, ਪਰਮਾਤਮਾ ਅੰਦਰ ਹੈ, ਸਤਿਗੁਰੂ ਪਹਿਰਾ ਦੇ ਰਹੇ ਨੇ, ਪਰ ਇਹ ਕਦੋਂ ਸਾਰਥਕ ਹੋਏਗਾ? ਜਦੋਂ ਅਸੀਂ ਉਦਮ ਕਰਾਂਗੇ। ਉਸੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਅੱਗ ਹਰ ਲੱਕੜ ਦੇ ਵਿੱਚ ਹੈ, ਪਰ ਉਹਦੀ ਤਪਸ ਤਾਂ ਹੀ ਪ੍ਰਾਪਤ ਹੋਏਗੀ ਜਦੋਂ ਅਸੀਂ ਉਦਮ ਕਰਕੇ ਉਸ ਨੂੰ ਰਗੜਾਂਗੇ, ਉਹਦੇ ਅੰਦਰ ਚਿੰਗਾਰੀ ਉਤਪੰਨ ਹੋਏਗੀ ਔਰ ਅਸੀਂ ਅੱਗ ਨੂੰ ਪ੍ਰਗਟ ਕਰ ਲਵਾਂਗੇ। ਉਸੇ ਤਰੀਕੇ ਨਾਲ ਇਹ ਰੂਹਾਨੀਅਤ ਦਾ ਮਜ਼ਮੂਨ ਹੈ। ਅਗਰ ਅਸੀਂ ਸਤਿਗੁਰੂ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ ਤਾਂ ਜ਼ਰੂਰੀ ਗੱਲ ਹੈ ਕਿ ਸਾਨੂੰ ਵੀ ਇਹ ਰਗੜ ਕਰਨੀ ਪਏਗੀ, ਕਿਸ ਦੇ ਨਾਲ? ਸਤਿਗੁਰ ਦੇ ਨਾਲ, ਉਹਨਾਂ ਦੇ ਉਪਦੇਸ਼ਾਂ ਦੇ ਨਾਲ। ਤਾਂ ਹੀ ਜਾ ਕਰਕੇ ਅਸੀਂ ਅੰਦਰ ਦੇ ਵਿੱਚ ਉਹ ਸਾਰੀ ਭੀੜ ਨੂੰ ਕੱਢ ਪਾਵਾਂਗੇ, ਜਿਸ ਲਈ ਸਤਿਗੁਰੂ ਜੋ ਹੈ ਸਾਨੂੰ ਉਹ ਨੂਰਾਨੀ ਰੂਪ ਵਿੱਚ ਪ੍ਰਗਟ ਹੁੰਦੇ ਨੇ। ਉਹ ਅੰਦਰ ਦਾ ਜੋ ਦੂਸਰਾ ਪਹਿਲੂ ਜੋ ਹੈ ਉਹ ਸ਼ੁਰੂ ਹੁੰਦਾ ਹੈ, ਇਸ ਨੂੰ ਅਸੀਂ ਧਿਆਨ ਜਾਂ ਖਿਆਲ ਕਹਿੰਦੇ ਹਾਂ। ਉਹ ਕੀ ਹੈ? ਉਸ ਵੇਲੇ ਜਿਸ ਵੇਲੇ ਸਤਿਗੁਰੂ ਦਾ ਅੰਦਰ ਨੂਰਾਨੀ ਸਰੂਪ ਪ੍ਰਗਟ ਹੁੰਦਾ ਹੈ, ਇਸ ਨੂੰ ਇਹਨਾਂ ਅੱਖਾਂ ਦੇ ਨਾਲ ਅਸੀਂ ਨਹੀਂ ਦੇਖ ਸਕਦੇ। ਤੇ ਜਦੋਂ ਵੀ ਅਸੀਂ ਦੇਖਾਂਗੇ ਆਤਮਾ ਦੇ ਨਾਲ ਦੇਖਾਂਗੇ। ਰੂਹਾਨੀਅਤ ਦਾ ਮਜ਼ਮੂਨ ਆਤਮਾ ਔਰ ਪਰਮਾਤਮਾ ਦਾ ਹੈ। ਪਰਮਾਤਮਾ ਨੂੰ ਦੇਖਿਆ ਨਹੀਂ, ਪਰਮਾਤਮਾ ਸਤਿਗੁਰੂ ਦੇ ਵਿੱਚ ਹਨ, ਇਸੇ ਕਰਕੇ ਸਤਿਗੁਰੂ ਨੂੰ ਅਸੀਂ ਮੁੱਖ ਰੱਖ ਕਰਕੇ ਸਤਿਗੁਰੂ ਦੇ ਉਪਦੇਸ਼ ਦਿੰਦੇ ਹਾਂ। ਸਤਿਗੁਰੂ ਜਦੋਂ ਸੁਰਤ ਨੂੰ ਸਮੇਟ ਦਿੰਦੇ ਹਨ ਨਾ, ਸੁਰਤ ਦੀ ਇਹ ਤਾਕਤ ਹੈ, ਆਤਮਾ ਦੀ ਇਹ ਤਾਕਤ ਹੈ ਨਿਰਤ ਔਰ ਸੁਰਤ। ਨਿਰਤ ਜੋ ਹੈ ਦੇਖਦੀ ਹੈ, ਸੁਰਤ ਜੋ ਹੈ ਸੁਣਦੀ ਹੈ। तो हुण जिस ताकत ने अंतर दे विच उस नूरानी रूप दे दर्शन करने ने दीदार करने ने ओ है निरत ओ है आत्मा दी ताकत। हुण ओ ताकत जो है मन ख्यालां दे जरिए इस संसार दे विच आप इंद्रियां दे दास है, किसी ना किसी इंद्री दे अधीन हर वक्त ओ काम करदा है, तो ओदे कोल ताकत कित्थों आई? ओ ए ध्यान ख्याल दी ताकत है जो आत्मा कोलों लैंदा है और इस ताकत नूं सारे ब्रह्मांड दे विच फैला दिंदा। हुण जिहड़ी ओ ताकत है जिसने अंतर दे विच सतगुरु का दीदार करना है, वह संसार के अगर फैल गई है तो असी अंतर दीदार किसका करांगे? असी कहंदे आ शब्द खुले यानी कि सतगुरु के दीदार हो, क्या अंतर दे सतगुरु नहीं ने? मन ने कैसा भरम फैलाया है? अगर अंतर ही सतगुरु नहीं ने तो साडा यह काम चल ही नहीं सकता, जिंदगी चल ही नहीं सकती, मिट्टी की ढेर है। सतगुरु ही पल पल इस देह की जो है प्रतिपालना कर रहे हैं, तो उन्हें देखने वास्ते सानू उथे जाना पेगा। सानू दा भाव यह है कि मन नही आत्मा हूं, आत्मा की ताकत बाहर है, जब तक इस ताकत असी बाहरों समेट करके अंदर लै करके नहीं आवांगे तब तक असी उस नूरानी परमात्मा दे दीदार नहीं कर सकते, और जब तक वो दीदार नहीं करांगे साडी दूसरी पौड़ी जड़ी है सार्थक नहीं होगी। उसके बाद दिया बाकी मतलब 16 पौड़ियां असी ताही चलनिया ने 1, 2, 3 करके, यानी कि पहले जप नु पूरा करना है, उस तो बाद अंतर दे इस मजमून नु ख्याल नु पूरा करना है, ख्याल नु समेटना है। जदों सतगुरु सुरत नु समेटदे ने निरत दे जरिए उस रूप दे उस नूरानी चेहरे दे दीदार कीते जांदे ने, इस नु ख्याल या ध्यान कहा जांदा। हुण इत्थे एक चीज बड़ी जो है जरूरी समझण वाली है, असी अंतर दे विच रुक क्यों नहीं पाते? बहुत सारिया जीवात्मा सवाल करदियां ने कि अंदर दे विच साडा ध्यान क्यों नहीं लगता, ख्याल क्यों नहीं टिकदा? उहदी वजह सिर्फ यही है कि निरत जो ताकत है वह साडे कोल अजे हासिल नहीं, और जब तक असी इस ताकत नू हासिल नहीं कर लैंदे असी अंतर दे विच रुक ही नहीं सकते। इसी करके सतगुरां ने बाणी दे विच इस भगती नू बगला भगती कही है, और यह बगला भगती सार्थक हो जाती है जदों असी अंदरों और बाहरों सतगुरां दे नाल इकमेक हो जाते हैं। यही बगला भगती जो है जप का आधार बन जाता है, भगती का आधार बन जाता है। जदों भी नूरानी चेहरा प्रगट हुंदा है उस वेले ये जान लो इस जीवात्मा की बाहर की भगती जड़ी है पूरण हो जाती है, यानी कि अद्धा भगत कहलाण के लायक हो जाता है, रिधियां सिधियां उहदे चरणां च वास करदियां, यानी कि अद्धा मजमून पूरा हो जाता है। उस वेले सतगुरु सब तो पहला उपदेश यही देंदे ने कि जो जाप असी तैनू बख्शिया है इस जाप नू हुण बंद कर दिता जाए। उस तो बाद आत्मा का काम हो जाता है, जबान का इस शरीर का सारा काम जो है इस जपन दे अंदर तक के मजमून तक है, पहली पौड़ी तक। दूसरी पौड़ी ते पैर रखदिया ही पहली पौड़ी का ख्याल छड़ देना पैंदा है, उसले दूसरी पौड़ी ते निरत दी ताकत काम करती है, और ये ताकत सतगुरां दी बख्शी हुई होंदी है। सतसंग जी गुरु साहब उपदेश देंदे हन, नाम देण वक्त बहुत सारे जो है इशारे देंदे हन अंदर दे, इशारे सिर्फ इस करके दिते जांदे हालांकि इन्हां दा कोई भी लाभ इस जीवात्मा नूं बाहर रहिंदिया होइआं प्राप्त नहीं हुंदा, पर इस करके देने पैंदे ने कि मन दियां चालां चो असी निकल सकीए, इस जीवात्मा नूं कढ सकीए, क्योंकि बहुत सारे भरम पैदा करदा है। इस करके वह इशारे देंदे ने, और वह इशारे देने का कोई इत्थे लाभ नहीं है। इसलिए असी अंतर दे विच इस जाप नूं पूरा कर लवांगे, उस मुकाम ते पहुंच जावांगे अंदरों बारे एक हो करके सतगुरु प्रगट होणगे ना, ते साध संगत जी अंदर दी कलास फिर ऐ सत्संग दी सानूं जरूरत नहीं पैंदी, उस वेले फिर अंदर प्रगट हो जाता है और अंदर ही जीवात्मा सत्संग करती है। सत्संग का की भाव है? सत का संग करना। जब अंदर दे विच सत प्रगट हो गया तो उस तो वड्डा संग होर केड़ा रह जाता, और उस वेले जीवात्मा नू जो उपदेश सतगुरु अंदर दे विच दिंदे ने नृत के जरिए, वह जीवात्मा जो है नृत के जरिए उसका पालन करती है, उसका पालन करते हुए जड़िया रुकावटा उस नू अगले नूरानी मंडला दे विच आंदियां ने, उस वेले सतगुरु जो हन वह सच परमात्मा पल पल उस जीवात्मा के संग सहाई हुंदा है। इस जन्म दे विच जो साथ दिंदे ही ने पर लोग दे विच भी साथ दिंदे ने, असीं जवानी तौर ते कह दिंदे आ, पर कोई विरली भागा वाली जीवात्मा है जड़े उस मुकाम ते पहुंच करके इस दुख नूं सार्थक करती है कि सतगुरु सचमुच जींदे जी और मरण दे बाद, यानी कि मरण दा बाद यह नहीं है कि असीं उम्र कट के मरे आ, जींदे जी मरण दी गल है कि जींदे जी जदों असीं सुरत नूं समेट करके सतगुरां दे नाल अंतर दे विच चढ़ाई करदे आ ते सचमुच जो है सतगुरु वो सच साडे नाल हुंदा है, और उन्हां सारी भयानक भरी फिसलना तो सानू बचांदा है। अंदर सतगुरु ही सानू उस नूरानी मंडला तो पार करा सकता है, क्यों? क्योंकि उत्थे माया का बहुत ही भयानक परम जाल फैलिया होया है, और एक काल की बड़ी भयानक लीला है, ਇਸ ਲੀਲਾ ਨੂੰ ਅਸੀਂ ਇਸ ਜਗਤ ਦੇ ਵਿੱਚ ਦੇਖਦੇ ਹਾਂ ਧੀਆਂ ਪੁੱਤਰ ਔਰ ਸਮਾਜ ਦੀਆਂ ਵਸਤੂਆਂ ਦੇ ਜ਼ਰੀਏ ਅਸੀਂ ਇਹਨਾਂ ਦੇ ਵਿੱਚੋਂ ਹੀ ਨਹੀਂ ਨਿਕਲ ਸਕਦੇ ਵਿਚਾਰ ਕਰਕੇ ਦੇਖੋ ਕੋਈ ਚਾਹ ਕੇ ਵੀ ਨਹੀਂ ਨਿਕਲ ਸਕਦਾ ਆਪਣੇ ਪੁੱਤਰ ਦੇ ਮੂੰਹ ਚ ਕੌਣ ਨਿਕਲ ਸਕਦਾ ਅਸੀਂ ਪੁੱਤਰ ਨੂੰ ਮੰਗਣ ਵਾਸਤੇ ਸਦੀਆਂ ਸਦੀ ਐਸੇ ਕਰਮ ਕਰਦੇ ਹਾਂ ਕਿ ਸਾਨੂੰ ਪੁੱਤਰ ਦੀ ਪ੍ਰਾਪਤੀ ਹੋਵੇ ਉਸ ਦੇ ਮੂੰਹ ਜਾਲ ਤੋਂ ਅਸੀਂ ਕਿਸ ਤਰ੍ਹਾਂ ਨਿਕਲ ਸਕਦੇ ਹਾਂ ਜਦ ਅਸੀਂ ਇਸ ਜਾਲ ਚੋਂ ਨਹੀਂ ਨਿਕਲ ਸਕਦੇ ਤੇ ਜੋ ਨੂਰਾਨੀ ਅੰਦਰ ਦੇ ਲੋਕ ਹੈਗੇ ਨੇ ਉਹਨਾਂ ਸੂਖਮ ਸਰੀਰ ਔਰ ਕਾਰਨ ਸਰੀਰਾਂ ਨੂੰ ਲੈ ਕਰਕੇ ਅਸੀਂ ਉਸ ਜਾਲ ਦੇ ਵਿੱਚੋਂ ਜਿੱਥੇ ਮਾਇਆ ਕੀ ਪ੍ਰਬਲ ਰੂਪ ਦੇ ਵਿੱਚ ਮੌਜੂਦ ਹੈ ਅਸੀਂ ਕਿਸ ਤਰੀਕੇ ਦੇ ਨਾਲ ਨਿਕਲ ਸਕਦੇ ਹਾਂ ਇੱਕੋ ਲੈਣ ਦੇ ਵਿੱਚ ਸਪਸ਼ਟ ਹੈ ਕਿ ਇਹਨਾਂ ਲੋਕਾਂ ਨੂੰ ਅਸੀਂ ਇਹਨਾਂ ਅੱਖਾਂ ਦੇ ਨਾਲ ਦੇਖ ਕਰਕੇ ਪਾਰ ਹੀ ਨਹੀਂ ਕਰ ਸਕਦੇ ਇਸੀ ਤੋਂ ਇਹ ਸਾਰਾ ਮਜ਼ਮੂਨ ਜੋ ਹੈ ਸਪਸ਼ਟ ਹੋ ਜਾਂਦਾ ਕਿ ਅੰਦਰ ਕਿਤਨੀ ਭਿਆਨਕ ਫਿਸਲਣ ਹੈ ਔਰ ਸਤਿਗੁਰੂ ਦੀ ਕਿਤਨੀ ਵੱਡੀ ਲੋੜ ਹੈ ਅਸੀਂ ਜਿੰਦੇ ਜੀ ਸਤਿਗੁਰਾਂ ਦੀ ਕਦਰ ਨਹੀਂ ਕਰਦੇ ਤੇ ਮਰਨ ਦੇ ਬਾਅਦ ਕੀ ਕਰਲ ਕਰਾਂਗੇ ਅਸੀਂ ਮਰਨ ਦੇ ਬਾਅਦ ਦੀ ਗੱਲ ਕਰਦੇ ਹਾਂ ਸਤਿਗੁਰੂ ਹਾਂ ਅਗਰ ਜਿੰਦੇ ਜੀ ਨਾ ਹਾਸਲ ਕੀਤਾ ਤੇ ਮਰਨ ਤੋਂ ਬਾਅਦ ਦੀ ਤਾਂ ਕੋਈ ਕਲਪਨਾ ਹੀ ਤੇ ਇਹ ਜੋ ਦੂਸਰੀ ਪੌੜੀ ਹੈ ਧਿਆਨ ਦੀ ਇਹ ਨਿਰਤ ਦੇ ਨਾਲ ਸੰਬੰਧ ਰੱਖਦੀ ਹੈ ਔਰ ਨਿਰਤ ਉਦੋਂ ਹੀ ਮਿਲਦੀ ਹੈ ਜਦੋਂ ਅਸੀਂ ਸਤਿਗੁਰੂ ਦੇ ਵਿੱਚ ਪੂਰੇ ਉਤਰ ਜਾਂਦੇ ਔਰ ਉਹ ਨਿਰਤ ਦੇ ਨਾਲ ਹੀ ਅਸੀਂ ਸਤਿਗੁਰਾਂ ਦਾ ਧਿਆਨ ਕਰਦੇ ਹੋਏ ਆਪਣੀ ਤੀਸਰੀ ਪੌੜੀ ਉੱਪਰ ਚੜ੍ਹਦੇ ਹਾਂ ਤੇ ਤੀਸਰੀ ਪੌੜੀ ਜੋ ਹੈ ਇਹ ਸਤਿਗੁਰੂ ਅਗਲੇ ਸਾਸਨ ਦੇ ਵਿੱਚ ਸਪਸ਼ਟ ਕਰਨਗੇ ਅੱਜ ਜੋ ਬਾਣੀ ਸਤਿਗੁਰਾਂ ਨੇ ਲਈ ਹੈ ਉਸ ਬਾਣੀ ਦੇ ਵਿੱਚ ਬਿਲਕੁਲ ਸਪਸ਼ਟ ਕੀਤਾ ਗਿਆ ਹੈ ਕਿ ਇਹ ਖਿਆਲ ਜਾਂ ਧਿਆਨ ਕੀ ਚੀਜ਼ ਹੈ ਔਰ ਕਿਸ ਤਰੀਕੇ ਦੇ ਨਾਲ ਅਸੀਂ ਇਹਨੂੰ ਸਮੇਟ ਸਕਦੇ ਹਾਂ ਔਰ ਕਿਸ ਤਰੀਕੇ ਦੇ ਨਾਲ ਕਿੱਦਾਂ ਧਿਆਨ ਕਰਕੇ ਇਹ ਸਾਰਥਕ ਹੈ ਸੱਚੋ ਸੱਚਾ ਆਖੀਏ ਸੱਚੇ ਸੱਚਾ ਥਾਨ ਵਾਸਤੇ ਜੀ ਸਥਾਨ ਸੱਚਾ ਕਿਹੜਾ ਹੈ ਕਿਹੜਾ ਸਥਾਨ ਸੱਚਾ ਇਸ ਜਗਤ ਦੇ ਵਿੱਚ ਇਹਨਾਂ ਰੂਹਾਨੀ ਮੰਡਲਾਂ ਦੇ ਵਿੱਚ ਨਜ਼ਰ ਮਾਰ ਕਰਕੇ ਦੇਖੋ ਪਰਲੇ ਦੇ ਵਿੱਚ ਤ੍ਰਿਕੁਟੀ ਖਤਮ ਹੋ ਜਾਣੀ ਹੈ ਮਾਂ ਪਰਲੇ ਦੇ ਵਿੱਚ ਪਾਰ ਬ੍ਰਹਮ ਤੱਕ ਦੀ ਰਚਨਾ ਖਤਮ ਹੋ ਜਾਣੀ ਜੇ ਸਾਰੀ ਚੀਜ਼ਾਂ ਨੇ ਖਤਮ ਹੋ ਜਾਣਾ ਤੇ ਸੱਚਾ ਸਥਾਨ ਕਿਹੜਾ ਹੈ ਸੱਚਾ ਸਥਾਨ ਇੱਕੋ ਹੀ ਹੈ ਪਾਰ ਬ੍ਰਹਮ ਤੋਂ ਪੜੇ ਸੱਚ ਸੱਚਖੰਡ ਦੇ ਉੱਤੇ ਤੱਕ ਦੀ ਸਾਰੀ ਰਚਨਾ ਜਿਹੜੀ ਹੈ ਉਹ ਨਿਸ਼ਚਲ ਹੈ ਉਹਦੇ ਵਿੱਚ ਕੋਈ ਵੀ ਬਦਲਾਵ ਨਹੀਂ ਆਉਂਦਾ ਯਾਨੀ ਕਿ ਕਾਲ ਦਾ ਪ੍ਰਭਾਵ ਉੱਥੇ ਨਹੀਂ ਉਸੀ ਨੂੰ ਸੱਚਾ ਥਾਨ ਕਿਹਾ ਸੱਚਖੰਡ ਸੱਚਾ ਹੈ ਤੇ ਸੱਚਖੰਡ ਦਾ ਵਾਸੀ ਕੌਣ ਹੈ ਉਹਦਾ ਬਾਲਕ ਕੌਣ ਹੈ ਸਤਿਪੁਰਸ਼ ਹੁਣ ਸਤਿਪੁਰਸ਼ ਨੂੰ ਦੇਖਿਆ ਨਹੀਂ ਤੇ ਸਤਿਪੁਰਸ਼ ਹੈ ਕਿੱਥੇ ਹੈ ਉਹ ਸਤਿਗੁਰੂ ਦੇ ਇਸੀ ਕਰਕੇ ਸਤਿਗੁਰੂ ਨੂੰ ਪਾਰ ਬ੍ਰਹਮ ਕਹਿੰਦੇ ਨੇ ਪਾਰ ਬ੍ਰਹਮ ਤੋਂ ਪਰੇ ਤੱਕ ਦੀ ਜਿਹੜੀ ਰਚਨਾ ਹੈ ਉਹ ਸੱਚੀ ਹੈ ਉਹ ਸਤਿਗੁਰੂ ਉਸ ਸੱਚੀ ਰਚਨਾ ਚੋਂ ਆਉਂਦੇ ਨੇ ਇਸੀ ਕਰਕੇ ਉਹਨਾਂ ਨੂੰ ਸੱਚ ਕਿਹਾ ਗਿਆ ਸੱਚੋ ਸੱਚਾ ਆਖੀਏ ਉਹਦੇ ਨਾਲ ਜ਼ਬਾਨੀ ਤੌਰ ਤੇ ਵੀ ਸਤਿਗੁਰਾਂ ਨੇ ਇਹ ਉਪਦੇਸ਼ ਕਰਦੇ ਨੇ ਕਿ ਅਸੀਂ ਜ਼ਬਾਨੀ ਤੌਰ ਤੇ ਵੀ ਸੱਚਾ ਹੋਣਾ ਹੈ ਸਿਰਫ ਵੀ ਸੱਚ ਨੂੰ ਜਾਣ ਲੈਣ ਨਾਲ ਪਹਿਚਾਣ ਲੈਣ ਦੇ ਨਾਲ ਸਾਡੀ ਮੁਕਤੀ ਨਹੀਂ ਹੋ ਜਾਏਗੀ ਅਸੀਂ ਕਹੀਏ ਬੇਸ਼ੱਕ ਠੀਕ ਹੈ ਵੀ ਪਾਰ ਬ੍ਰਹਮ ਦੀ ਰਚਨਾ ਸੱਚੀ ਹੈ ਉਹ ਸੱਚ ਨੂੰ ਇਹ ਜਾਣ ਲੈਣ ਨਾਲ ਪ੍ਰਾਪਤ ਨਹੀਂ ਕਰਦੇ ਸਾਨੂੰ ਸੱਚੋ ਸੱਚਾ ਆਖੀਏ ਸਾਨੂੰ ਇਸ ਜ਼ਿੰਦਗੀ ਦੇ ਵਿੱਚ ਅਮਲੀ ਜ਼ਾਮਾ ਇਸ ਸੱਚ ਦਾ ਪਹਿਨਾਣਾ ਪਏਗਾ ਉਹ ਸੱਚ ਨੂੰ ਪ੍ਰਾਪਤ ਕਰਨ ਵਾਸਤੇ ਸਾਨੂੰ ਸੱਚਾ ਹੋਣਾ ਪਏਗਾ ਮਨਮੁਖ ਸੱਚਾ ਜਾਣੀਏ ਗੁਰਮੁਖ ਸੱਚੇ ਸੱਚਾ ਗਿਆਨ ਗੁਰਮੁਖ ਜਿਨ੍ਹਾਂ ਗਿਆਨ ਹੁਣ ਇੱਥੇ ਮਨਮੁਖ ਜੋ ਹੈ ਇਹ ਦੋ ਸ਼ਬਦ ਹੈ ਮਨਮੁਖ ਦਾ ਭਾਵ ਮਨਮਤ ਨਹੀਂ ਹੈ ਜਿਹੜੇ ਮਨਮਤ ਅਨੁਸਾਰ ਚੱਲਦੇ ਨੇ ਉਹਨਾਂ ਨੂੰ ਅਸੀਂ ਮਨਮੁਖ ਕਹਿੰਦੇ ਨੇ ਇਹ ਦੋ ਸ਼ਬਦ ਨੇ ਇਹ ਪੜ੍ਹਨ ਦੇ ਵਿੱਚ ਗਲਤੀ ਕਰ ਜਾਂਦੇ ਨੇ ਔਰ ਇਹਦਾ ਅਰਥ ਵੀ ਗਲਤ ਨਿਕਲਦਾ ਮਨਮੁਖ ਨਹੀਂ ਹੈ ਮਨ ਅਲੱਗ ਸ਼ਬਦ ਹੈ ਔਰ ਮੁਖ ਅਲੱਗ ਸ਼ਬਦ ਹੈ ਮੁਖ ਦਾ ਭਾਵ ਹੈ ਜ਼ਬਾਨ ਦੇ ਨਾਲ ਔਰ ਮਨ ਦਾ ਭਾਵ ਹੈ ਵਿਕਾਰਾਂ ਦੇ ਵਿੱਚ ਗ੍ਰਸਤ ਹੋਣ ਦਾ ਮਨਮੁਖ ਸੱਚਾ ਜਾਣੀਏ ਇਹ ਸੱਚੇ ਕਦੋਂ ਹੁੰਦੇ ਨੇ ਜ਼ਬਾਨ ਉਦੋਂ ਸੱਚੀ ਹੁੰਦੀ ਹੈ ਮਨ ਕਦੋਂ ਨਿਰਮਲ ਹੁੰਦਾ ਜਦੋਂ ਵਿਕਾਰਾਂ ਦੇ ਵਿੱਚੋਂ ਨਿਕਲ ਜਾਂਦਾ ਜ਼ਬਾਨ ਉਦੋਂ ਸੱਚੀ ਹੁੰਦੀ ਹੈ ਜਦੋਂ ਅਸੀਂ ਉਪਦੇਸ਼ਾਂ ਅਨੁਸਾਰ ਅਮਲ ਕਰਕੇ ਜ਼ਿੰਦਗੀ ਦੇ ਵਿੱਚ ਅਮਲੀ ਜਾਮਾ ਸੱਚ ਦਾ ਪਹਿਨਾਉਂਦੇ ਔਰ ਇਹ ਕਦੋਂ ਹੁੰਦਾ ਹੈ ਜਦੋਂ ਗੁਰਮੁਖ ਕੌਣ ਹੈ ਇਹ ਸਤਿਪੁਰਸ਼ ਸਤਿਪੁਰਸ਼ ਕੌਣ ਹੈ ਇਹ ਕਿੱਥੇ ਪ੍ਰਗਟ ਹੈ ਇਹ ਸਤਿਗੁਰੂ ਦੇ ਵਿੱਚ ਸਤਿਗੁਰੂ ਦੇ ਉਪਦੇਸ਼ਾਂ ਨੂੰ ਜਦੋਂ ਅਸੀਂ ਜਾਣ ਲੈਂਦੇ ਹਾਂ ਉਸ ਦੀ ਗਿਆਨ ਉਹਦੀ ਸੋਝੀ ਸਾਨੂੰ ਪ੍ਰਾਪਤ ਹੁੰਦੀ ਹੈ ਤਦੋਂ ਜਾ ਕਰਕੇ ਮਨ ਔਰ ਮੁਖ ਇਹ ਜੋ ਨੇ ਵਿਕਾਰ ਗ੍ਰਸਤ ਤੋਂ ਨਹੀਂ ਹੁੰਦੇ ਵਿਕਾਰ ਚੋਂ ਨਿਕਲ ਕਰਕੇ ਸੱਚੇ ਹੁੰਦੇ ਨੇ ਸਫਲ ਮੂਰਤ ਪਰਸੀਓ ਸੰਤਨ ਕੀ ਇਹ ਧਿਆਨ ਹੈ ਧਰਨਾ ਅੱਗੇ ਹੋਰ ਸਪਸ਼ਟ ਕਰਦੇ ਨੇ ਸਫਲਤਾ ਕਿਹਦੇ ਵਿੱਚ ਹੈ ਕਿਹਦੀ ਮੂਰਤ ਦਾ ਧਿਆਨ ਕਰਨਾ ਹੈ ਸਪਸ਼ਟ ਉਪਦੇਸ਼ ਕਰਦੇ ਨੇ ਕਿ ਸਤਿਗੁਰੂ ਦੇ ਵਿੱਚ ਸੱਚ ਪ੍ਰਗਟ ਹੈ ਸੰਤ ਜੋ ਨੇ ਇਹ ਸਤਿਗੁਰੂ ਹੀ ਹੁੰਦੇ ਸਾਰੇ ਹੀ ਸੰਤ ਸਤਿਗੁਰੂ ਨਹੀਂ ਹੋ ਸਕਦੇ ਪਰ ਜੋ ਸਤਿਗੁਰੂ ਨੇ ਉਹ ਸਾਰੇ ਸੰਤ ਹੁੰਦੇ ਨੇ ਯਾਨੀ ਕਿ ਜੋ ਸੰਤ ਸਤਿਗੁਰਾਂ ਦੀ ਪਦਵੀ ਹੈ ਇਹ ਸੱਚਖੰਡ ਤੋਂ ਬਖਸ਼ਿਸ਼ ਕੀਤੀ ਜਾਂਦੀ ਹੈ ਪਰ ਉਸ ਤੋਂ ਪਹਿਲੇ ਸੰਤ ਹੋਣਾ ਬੜਾ ਜ਼ਰੂਰੀ ਹੈ ਔਰ ਸੰਤ ਕੌਣ ਨੇ ਜਿਹੜੇ ਸੱਚਖੰਡ ਤੱਕ ਪਹੁੰਚ ਜਾਂਦੇ ਯਾਨੀ ਕਿ ਜਿਹੜੀ ਜੀਵਾਤਮਾ ਸੱਚਖੰਡ ਪਹੁੰਚ ਗਈਆਂ ਉਹਨਾਂ ਨੇ ਸੰਤ ਦੀ ਪਦਵੀ ਨੂੰ ਹਾਸਲ ਕਰ ਲਿਆ ਪਰ ਸਾਰੇ ਸੰਤ ਜਿਹੜੇ ਨੇ ਸਤਿਗੁਰੂ ਦੀ ਪਦਵੀ ਨੂੰ ਹਾਸਲ ਨਹੀਂ ਕਰਦੇ ਸਤਿਗੁਰ ਦੀ ਪਦਵੀ ਸਿਰਫ ਜੋ ਪ੍ਰਬੰਧਕ ਉੱਤੇ ਬੈਠੇ ਨੇ ਸੱਚਖੰਡ ਦੇ ਵਿੱਚ ਉਹ ਜਿਸ ਨੂੰ ਅਪੁਆਇੰਟ ਕਰ ਦਿੰਦੇ ਨੇ ਉਹ ਸਤਿਗੁਰੂ ਕਹਿਲਾਉਂਦਾ ਉਹੀ ਇੱਥੇ ਤੁਕ ਦੇ ਵੀ ਸਪਸ਼ਟ ਕੀਤਾ ਹੈ ਸਤਿਗੁਰਾਂ ਨੇ ਕਿ ਤੁਸੀਂ ਆਪਣੇ ਸਤਿਗੁਰੂ ਦੀ ਮੂਰਤ ਨੂੰ ਧਿਆਨ ਕਰਨਾ ਹੈ ਉਹ ਕਦੋਂ ਧਿਆਨ ਕਰਨਾ ਹੈ ਕਿਸ ਤਰੀਕੇ ਦੇ ਨਾਲ ਇਹ ਮਜ਼ਬੂਤ ਸਪਸ਼ਟ ਹੁੰਦਾ ਹੈ ਉਹ ਵੀ ਸਪਸ਼ਟ ਕਰਦੇ ਨੇ ਜਦੋਂ ਕਿ ਕਿਰਪਾਲ ਹੁੰਦੇ ਨੇ ਸਤਿਗੁਰੂ, ਕਿਰਪਾਲ ਹੋਏ ਠਾਕੁਰ ਨਾਨਕ ਕੋਲ, ਕਿਰਪਾਲ ਹੋਣਾ, ਦਿਆਲੂ ਹੋਣਾ, ਠਾਕੁਰ ਕੌਣ ਹੈ? ਜਿੱਥੇ ਠਾਕੁਰ ਸਤਿਗੁਰੂ ਨੂੰ ਕਿਹਾ ਨਾਨਕ ਕੋ, ਅਸੀਂ ਨਾਨਕ ਨੂੰ ਨਹੀਂ ਕਹਿ ਰਹੇ। ਅੱਗੇ ਵੀ ਗੁਰੂ ਸਾਹਿਬਾਂ ਨੇ ਸਪਸ਼ਟ ਕੀਤਾ ਬਾਣੀ ਦੇ ਵਿੱਚ, ਗੁਰੂ ਨਾਨਕ ਸਾਹਿਬ ਦੀ ਜਿਹੜੀ ਆਪਣੀ ਬਾਣੀ ਹੈ ਉਸ ਤੋਂ ਇਲਾਵਾ ਜਿਤਨੀ ਵੀ ਬਾਣੀ ਸਤਿਗੁਰਾਂ ਨੇ ਉਚਾਰੀ ਹੈ ਉਹ ਸਾਰਿਆਂ ਸਤਿਗੁਰਾਂ ਨੇ ਆਪਣੇ ਆਪ ਨੂੰ ਸਤਿਗੁਰੂ ਕਹਿ ਕਰਕੇ ਜਾਂ ਸੰਤ ਕਹਿ ਕਰਕੇ ਨਹੀਂ ਉਚਾਰੀ। ਉਹਨਾਂ ਨੇ ਆਪਣੇ ਸਤਿਗੁਰੂ ਜਿਨ੍ਹਾਂ ਦੀ ਜੋਤ ਯਾਨੀ ਕਿ ਗੁਰੂ ਨਾਨਕ ਸਾਹਿਬ ਦੀ ਜੋਤ ਉਹਨਾਂ ਦੇ ਅੰਤਰ ਦੇ ਵਿੱਚ ਕੰਮ ਕਰਦੀ ਸੀ ਤੇ ਉਹਨਾਂ ਨੇ ਉਹਨਾਂ ਨੂੰ ਮੁੱਖ ਰੱਖ ਕਰਕੇ ਇਹ ਬਾਣੀ ਜੋ ਹੈ ਉਚਾਰੀ ਹੈ। ਬਾਣੀ ਸੱਚ ਕੱਢਦੀ ਹੁੰਦੀ ਸੀ, ਉਚਾਰੀ ਉਹਨਾਂ ਦੇ ਮੂੰਹੋਂ ਜਾਂਦੀ ਸੀ ਔਰ ਸਾਖੀ ਦੇ ਰੂਪ ਦੇ ਵਿੱਚ, ਉਪਦੇਸ਼ਕ ਦੇ ਰੂਪ ਦੇ ਵਿੱਚ ਉਹ ਗੁਰੂ ਨਾਨਕ ਸਾਹਿਬ ਦਾ ਨਾਂ ਜੋ ਹੈ ਇਹਨਾਂ ਤੁਕਾਂ ਦੇ ਵਿੱਚ ਪਾ ਦਿੰਦੇ ਔਰ ਅਸੀਂ ਗੁਰੂ ਨਾਨਕ ਸਾਹਿਬ ਦਾ ਮੁੱਖ ਰੱਖ ਕਰਕੇ ਤੇ ਗਲਤ ਅਰਥ ਕੱਢ ਲੈਂਦੇ ਹਾਂ। ਇਸ ਕਰਕੇ ਇਸ ਚੀਜ਼ ਦਾ ਖਾਸ ਧਿਆਨ ਰੱਖਿਆ ਕਰੋ, ਜਦੋਂ ਵੀ ਤੁਕ ਅਗਰ ਕਿਸੇ ਹੋਰ ਸੰਤ ਸਤਿਗੁਰੂ ਦੀ ਹੈ ਤੇ ਜਾਣ ਲੈਣਾ ਕਿ ਗੁਰੂ ਨਾਨਕ ਸਾਹਿਬ ਨੇ ਇਸ ਨੂੰ ਨਹੀਂ ਉਚਾਰਿਆ ਹੈ, ਗੁਰੂ ਨਾਨਕ ਸਾਹਿਬ ਸਾਖੀ ਤੌਰ ਤੇ ਇਸ ਉਪਦੇਸ਼ ਦੇ ਵਿੱਚ ਸ਼ਾਮਲ ਨੇ। ਤੋ ਇਹਦੇ ਵਿੱਚ ਵੀ ਇਹ ਭਾਵ ਸਪਸ਼ਟ ਹੈ ਕਿ ਕਦੋਂ ਠਾਕੁਰ ਦਿਆਲ ਹੁੰਦੇ ਨੇ, ਜਦੋਂ ਅਸੀਂ ਸਤਿਗੁਰੂ ਦੀ ਸੰਤਾਂ ਦੀ ਸ਼ਰਨ ਲੈਂਦੇ ਹਾਂ। ਹੁਣ ਸ਼ਰਨ ਦਾ ਭਾਵ ਇੱਥੇ ਫਿਰ ਸਪਸ਼ਟ ਕਰਦੇ ਨੇ ਸਤਿਗੁਰੂ ਕਿ ਅਗਰ ਅਸੀਂ ਪੂਰਨ ਸਤਿਗੁਰੂ ਦੇ ਨਜ਼ਦੀਕ ਬੈਠ ਜਾਂਦੇ ਹਾਂ ਜਾਂ ਸਰੀਰਕ ਤੌਰ ਤੇ ਉਹਨਾਂ ਦੇ ਕੋਲ ਜਾਂਦੇ ਹਾਂ ਜਾਂ ਉਹਨਾਂ ਦਾ ਸੰਗ ਕਰਦੇ ਹਾਂ ਤੇ ਕਦੇ ਵੀ ਇਹ ਮਜ਼ਮੂਨ ਸਾਰਥਕ ਨਹੀਂ ਹੋ ਸਕਦਾ। ਅਗਰ ਸਿਰਫ ਸਤਿਗੁਰਾਂ ਦੀ ਸੰਗਤ ਦੇ ਨਾਲ ਜੀਵਾਤਮਾ ਦਾ ਉਧਾਰ ਯਾਨੀ ਕਿ ਆਵਾ ਜਨਮ ਤੋਂ ਮੁਕਤ ਹੋ ਜਾਵੇ ਤੇ ਇਸ ਤੋਂ ਸਸਤਾ ਸੌਦਾ ਕੋਈ ਨਹੀਂ। ਬੇਸ਼ੱਕ ਕਬੀਰ ਜੀ ਨੇ ਆਪਣੀ ਬਾਣੀ ਚ ਕਿਹਾ ਹੈ ਏਕ ਘੜੀ ਆਦੀ ਘੜੀ ਆਦੀ ਸਿਉਂ ਵੀ ਆਦ ਕਬੀਰ ਸੰਗਤ ਸਾਧਕੀ ਘਟੇ ਕੋਟ ਅਪਰਾਧ। ਇਸ ਤੁਕ ਦਾ ਅਸੀਂ ਕਿਤਨਾ ਮਨ ਨੇ ਗਲਤ ਅਰਥ ਕੱਢਿਆ। ਇਸ ਤਰੀਕੇ ਦੇ ਨਾਲ ਕੋਈ ਸ਼ੱਕ ਨਹੀਂ ਹੈ ਸਤਿਗੁਰੂ ਜਿਸ ਪਾਸੋਂ ਲੱਗ ਜਾਂਦੇ ਨੇ ਉਹ ਹਵਾ ਵੀ ਸਾਰਥਕ ਹੋ ਜਾਂਦੀ ਹੈ, ਕੋਈ ਸ਼ੱਕ ਨਹੀਂ ਹੈ। ਜਿੱਦਾਂ ਵੀ ਗੁਣ ਗਾਏ ਜਾਣ, ਗ੍ਰੰਥ ਪੋਥੀਆਂ ਭਰ ਦਿੱਤੀਆਂ ਜਾਣ, ਸਮੁੰਦਰ ਦੀ ਸ਼ਾਹੀ ਬਣਾ ਕੇ ਲਿਖਿਆ ਜਾਏ, ਸਤਿਗੁਰ ਦੀ ਮਹਿਮਾ ਘੱਟ ਜਾਏਗੀ ਪਰ ਸਤਿਗੁਰ ਦੀ ਮਹਿਮਾ ਪੂਰੀ ਨਹੀਂ ਹੋਏ। ਪਰ ਇੱਥੇ ਜੋ ਮਜ਼ਮੂਨ ਸਮਝਣ ਵਾਲਾ ਹੈ ਉਹ ਬੜਾ ਗਹਿਰਾ। ਇਹਨਾਂ ਤੁਕਾਂ ਦੇ ਕਿਉਂਕਿ ਸ਼ਬਦ ਵੀ ਅਧੂਰੇ ਨੇ ਇਸ ਕਰਕੇ ਅਸੀਂ ਉਹਨਾਂ ਦੇ ਅਰਥ ਵੀ ਅਧੂਰੇ ਕੱਢਦੇ ਹਾਂ। ਸਿਰਫ ਸਤਿਗੁਰ ਹੀ ਸੱਚਖੰਡ ਤੋਂ ਇਹਨਾਂ ਦੇ ਅਰਥ ਪੂਰੇ ਦੇ ਸਕਦੇ ਨੇ। ਇਹਦਾ ਕੀ ਭਾਵ ਹੈ? ਸੰਗਤ ਦਾ ਭਾਵ ਨੂੰ ਸਮਝੋ। ਅਗਰ ਸੰਘ ਸਰੀਰਕ ਰੂਪ ਦੇ ਸੰਘ ਦੇ ਨਾਲ ਉਧਾਰ ਹੋ ਜਾਂਦਾ ਤੇ ਯਕੀਨ ਜਾਣਨਾ ਸੱਚਖੰਡ ਦੇ ਵਿੱਚ ਸਿਰਫ ਗੁਰੂ ਪਰਿਵਾਰ ਵਾਲਿਆਂ ਦੀ ਹੀ ਕਲੋਨੀ ਬਣੀ ਹੁੰਦੀ। ਜਿਹੜੀ ਕੋਈ ਜੀਵਾਤਮਾ ਉੱਥੇ ਜਾਂਦੀ ਹੈ ਨਾ ਉਹਨੂੰ ਬੁਲਾ ਕਰਕੇ ਪੁੱਛ ਲੈਣਾ ਕਿ ਜਿਹਨਾਂ ਨੇ ਪੂਰਨ ਸਤਿਗੁਰੂ ਦੇ ਅੰਗ ਸੰਘ ਰਹੇ ਨੇ ਹਰ ਵੇਲੇ ਕਿਆ ਉਹ ਉੱਥੇ ਸੱਚਖੰਡ ਗਏ ਨੇ? ਕਿਸ਼ਨ ਜੀ ਨੂੰ ਉਦਮ ਨੇ ਪੁੱਛਿਆ ਸੀ ਕਿ ਅਗਰ ਇਸ ਸ੍ਰਿਸ਼ਟੀ ਦਾ ਕੋਈ ਨਿਚਲੀ ਜੂਨ ਜਾਂ ਉਚਲੀ ਜੂਨ ਵਾਲਾ ਨਹੀਂ ਜਾਣਾ ਚਾਹੁੰਦਾ ਵੈਕੁੰਠ ਦੇ ਵਿੱਚ ਤੇ ਤੁਸੀਂ ਮੈਨੂੰ ਹੀ ਲੈ ਚੱਲੋ। ਤੇ ਕਿਸ਼ਨ ਜੀ ਨੇ ਸਤਿਗੁਰੂ ਦੇ ਰੂਪ ਵਿੱਚ ਕੀ ਉਪਦੇਸ਼ ਦਿੱਤਾ ਸੀ? ਕਹਿੰਦੇ ਹੇ ਉਦੋ ਅਗਰ ਤੂੰ ਮੇਰੇ ਵਿੱਚ ਲੀਨ ਹੋਣਾ ਚਾਹੁੰਦਾ ਵੈਕੁੰਠ ਦੀ ਪ੍ਰਾਪਤੀ ਤੈਨੂੰ ਚਾਹੀਦੀ ਹੈ ਤੇ ਸਭ ਤੋਂ ਪਹਿਲੇ ਯੋਗਾ ਅਭਿਆਸ ਕਰ। ਇਸਨੇ ਕਈ ਸਾਲ ਅੰਗ ਸੰਗ ਹੋ ਕੇ ਸਤਿਗੁਰਾਂ ਦੀ ਸੇਵਾ ਕੀਤੀ। ਅਗਰ ਉਸਨੂੰ ਇਹ ਉਪਦੇਸ਼ ਦਿੱਤਾ ਹੈ ਤੇ ਕਿਆ ਸਤਿਗੁਰਾਂ ਨੇ ਸਾਡੇ ਵਾਸਤੇ ਉਪਦੇਸ਼ ਨਹੀਂ ਰੱਖਿਆ? ਇਹ ਮਨ ਦੀਆਂ ਚਾਲਾਂ ਨੇ ਅਧੂਰੇ ਅਰਥ ਕੱਢਣ ਦੀ। ਇਸ ਕਰਕੇ ਜਾਣ ਕੋ, ਬੇਸ਼ੱਕ ਸਤਿਗੁਰਾਂ ਦੇ ਕੋਲ ਜਾਣ ਦੇ ਨਾਲ ਜਦ ਇੱਕੋ ਹੀ ਗੱਲ ਖਤਮ ਹੋ ਗਈ ਕਿ ਜਿਸ ਪਾਸੋਂ ਲੰਘ ਜਾਣ ਉਹ ਹਵਾ ਵੀ ਸਾਰਥਕ ਹੋ ਜਾਂਦੀ, ਬਾਕੀ ਕਿਹੜੀ ਗੱਲ ਰਹਿ ਗਈ? ਪਰ ਅਸਲੀ ਮਜ਼ਮੂਨ ਇਹ ਨਹੀਂ ਹੈ। ਅਸਲੀ ਮਜ਼ਮੂਨ ਇਹਨਾਂ ਤੁਕਾਂ ਦਾ ਅਰਥ ਭਾਵ ਇਹ ਹੈ ਕਿ ਅਸੀਂ ਸੰਗ ਕਿਸ ਤਰੀਕੇ ਨਾਲ ਕਰਨਾ ਹੈ ਸਤਿਗੁਰੂ ਦਾ। ਸਤਿਗੁਰੂ ਜੋ ਕੁਛ ਵੀ ਉਪਦੇਸ਼ ਦਿੰਦੇ ਨੇ ਨਾ ਉਸ ਦੇ ਵਿੱਚੋਂ ਜਦੋਂ ਵੀ ਜੀਵਾਤਮਾ ਉਦਮ ਕਰਕੇ ਆਪਣੀ ਪੂਰਾ ਤਨ ਮਨ ਧਨ ਵਚਨ ਔਰ ਕਰਮ ਦੀ ਟੇਕ ਲੈਂਦੀ ਹੈ, ਸ਼ਰਨ ਲੈਂਦੀ ਹੈ ਔਰ ਉਹਨਾਂ ਵਚਨਾਂ ਦੇ ਉੱਪਰ ਪੂਰਾ ਉਤਰਨ ਦਾ ਪੂਰਾ ਉਪਰਾਲਾ ਕਰਦੀ ਹੈ, ਇਹ ਹੈ ਸਤਿਗੁਰਾਂ ਦਾ ਸੰਗ। ਔਰ ਐਸਾ ਸੰਗ ਤਨ ਮਨ ਧਨ ਵਚਨ ਔਰ ਕਰਮ ਦੀ ਇੱਕ ਵੀ ਅੱਧੀ ਤੋਂ ਵੀ ਅੱਧੀ ਘੜੀ ਅਗਰ ਅਸੀਂ ਸਤਿਗੁਰਾਂ ਦੇ ਉਪਦੇਸ਼ਾਂ ਵਿੱਚ ਰਮਾ ਦਿੱਤੀਏ ਤੇ ਕੋਟਾ ਕੋਟ ਅਪਰਾਧ ਕੱਟੇ ਜਾਂਦੇ ਨੇ। ਤੇ ਯਾਦ ਰੱਖੋ ਕੋਟਾ ਕੋਟ ਅਪਰਾਧ ਦਰਸ਼ਨ ਨਾਲ ਵੀ ਕੱਟੇ ਜਾਂਦੇ ਨੇ। ਤੇ ਇਹ ਵੀ ਤੇ ਨਾਲ ਵਿਚਾਰ ਕਰੋ ਕਿ ਸਦੀਆਂ ਹੀ ਹੋ ਗਈਆਂ, ਕਰੋੜਾਂ ਹੀ ਯੁੱਗ ਤੋਂ ਇਹ ਜੀਵਾਤਮਾ ਸੱਚਖੰਡ ਤੋਂ ਕਦੇ ਉਤਰੀ ਸਾਨੂੰ ਖਿਆਲ ਹੀ ਨਹੀਂ। ਕਿਹਨਾਂ ਲਫ਼ਜ਼ਾਂ ਨਾਲ ਅਸੀਂ ਯਾਦ ਹੀ ਨਹੀਂ ਕਰ ਸਕਦੇ ਕਿ ਸੱਚਖੰਡ ਤੋਂ ਅਸੀਂ ਕਦੋਂ ਆਏ ਹਾਂ, ਕਦੋਂ ਦੇ ਅਸੀਂ ਸੰਸਾਰ ਨੂੰ ਭੁੱਖਦੇ ਹੋਏ ਔਰ ਐਸੇ ਐਸੇ ਭਿਆਨਕ ਕਰਮ ਅਸੀਂ ਇਕੱਠੇ ਕੀਤੇ ਨੇ ਤਿਰਕੁਟੀ ਦੇ ਵਿੱਚ ਕਿ ਉਹਨਾਂ ਦੀ ਸਫਾਈ ਦੇ ਬਗੈਰ ਸੱਚਖੰਡ ਦੀ ਪ੍ਰਾਪਤੀ ਨਹੀਂ ਹੋ ਸਕਦੀ। ਔਰ ਅਰਬਾ ਖਰਬਾ ਕੋਈ ਗਿਣਤੀ ਨਹੀਂ ਹੈ। ਕਿਹੜੀ ਗਿਣਤੀ ਦੇ ਨਾਲ ਅਸੀਂ ਇਹਨਾਂ ਕਰਮਾਂ ਨੂੰ ਯਾਦ ਕਰੀਏ ਕਿ ਉਹਨਾਂ ਅਰਬਾ ਖਰਬਾ ਕਰਮਾਂ ਦੇ ਵਿੱਚੋਂ ਅਗਰ ਕਈ ਕੋਟ ਯਾਨੀ ਕਈ ਕਰੋੜ ਕੱਟ ਵੀ ਗਏ ਤੇ ਕਿਆ ਲਾਭ ਹੋਇਆ ਰਹੇ ਤੇ ਕੈਦੀ ਦੇ ਕੈਦੀ ਆਵਾਂਗੇ ਤੇ ਫਿਰ ਜਨਮਾਂ ਦੇ ਵਿੱਚ ਬਾਕੀ ਦੇ ਕਰਮ ਕੌਣ ਕੱਟੇਗਾ ਤੇ ਸਾਨੂੰ ਇਹ ਤੁੱਕਾਂ ਦੇ ਗਲਤ ਅਰਥ ਕਿਸਨੇ ਦਿੱਤੇ ਨੇ ਮਨ ਨੇ ਦਿੱਤੇ ਨੇ ਤੋ ਇਸ ਸੰਘ ਨੂੰ ਪਛਾਣੋ ਅੱਧੇ ਤੋਂ ਅੱਧੀ ਘੜੀ ਦਾ ਭਾਵ ਹੈ ਕਿ ਜਿਸਨੇ ਪੂਰਨ ਸਤਿਗੁਰੂ ਦੀ ਟੇਕ ਲਈ ਹੈ ਪੂਰਨ ਸ਼ਿਸ਼ ਬਣਨ ਦੀ ਕੋਸ਼ਿਸ਼ ਕੀਤੀ ਹੈ ਉਸ ਪੂਰਨ ਸ਼ਿਸ਼ ਬਣਨ ਦੀ ਉਸ ਉਪਰਾਲੇ ਦੀ ਅੱਧੀ ਤੋਂ ਅੱਧੀ ਘੜੀ ਵੀ ਜਿਹੜੀ ਹੈ ਉਹ ਕਈ ਗੋਟ ਕਰਮਾਂ ਨੂੰ ਕੱਟਦੀ ਹੈ ਤੋ ਇਹ ਭਾਵ ਜਿਹੜੇ ਨੇ ਇਹਨਾਂ ਤੁੱਕਾਂ ਦੇ ਵਿੱਚ ਅੰਦਰ ਦੇ ਵਿੱਚ ਛੁਪੇ ਹੋਏ ਨੇ ਮਨ ਨੇ ਸਾਨੂੰ ਅਧੂਰੇ ਅਰਥ ਕੱਢ ਕੇ ਦੇਤੇ ਨੇ ਔਰ ਅਸੀਂ ਮਨ ਦੀ ਇਸ ਚਾਸ਼ਨੀ ਦੇ ਵਿੱਚ ਲਿਪਟੇ ਹੋਏ ਸ਼ਬਦਾਂ ਨੂੰ ਆਪਣੀ ਛਾਤੀ ਨਾਲ ਲਿਪਟਾ ਕੇ ਬੈਠੇ ਹਾਂ ਔਰ ਬਾਰ ਬਾਰ ਜਨਮ ਔਰ ਮਰਨ ਆਵਾਗਮਨ ਦੇ ਗੇੜ ਦੇ ਵਿੱਚ ਆਪਣੀ ਸਦੀਆਂ ਤੋਂ ਇਸ ਮਨੁੱਖੇ ਜਨਮ ਨੂੰ ਨਿਰਥਕ ਕਰ ਰਹੇ ਹਾਂ ਅਗਲੀ ਤੋਂ ਕੁਝ ਹੋਰ ਸਪਸ਼ਟ ਕਰਦੇ ਨੇ ਬਿਨ ਗੁਰ ਦਿਖਿਆ ਕੈਸੇ ਗਿਆਨ ਇੱਥੇ ਦਿਖਿਆ ਦਾ ਭਾਵ ਦਰਸ਼ਨ ਨਹੀਂ ਹੈ ਇੱਥੇ ਦਿਖਿਆ ਦਾ ਭਾਵ ਹੈ ਦੀਕਸ਼ਾ ਦੀਕਸ਼ਾ ਯਾਨੀ ਕਿ ਉਪਦੇਸ਼ ਉਪਦੇਸ਼ ਕੌਣ ਦਿੰਦਾ ਹੈ ਪੂਰਨ ਸਤਿਗੁਰੂ ਦਿੰਦੇ ਔਰ ਜਦ ਤੱਕ ਸਤਿਗੁਰੂ ਉਪਦੇਸ਼ ਨਾ ਦੇਣ ਸਾਨੂੰ ਇਹ ਗਿਆਨ ਇਹ ਸੋਝੀ ਨਹੀਂ ਪ੍ਰਾਪਤ ਹੁੰਦੀ ਸੋਝੀ ਕਿਹੜੀ ਹੈ ਕਿਸ ਚੀਜ਼ ਦੀ ਸੋਝੀ ਨਹੀਂ ਅਗਲੀ ਤੋਂ ਕੁਝ ਹੋਰ ਸਪਸ਼ਟ ਕਰ ਬਿਨ ਪੇਖੇ ਕਹੋ ਕੈਸੇ ਧਿਆਨ ਜਿਸ ਤਰੀਕੇ ਦੇ ਨਾਲ ਅਸੀਂ ਕਹਿ ਤੇ ਦਿੰਦੇ ਹਾਂ ਕਿ ਮਨ ਨੂੰ ਅਸੀਂ ਕਾਬੂ ਕਰ ਲਵਾਂਗੇ ਜਾਂ ਕਰ ਲਿਆ ਜਾਂ ਵਿਕਾਰਾਂ ਤੋਂ ਕੱਢ ਲਈਏ ਤੇ ਕਾਬੂ ਆ ਜਾਏਗਾ ਝੂਠ ਹੈ ਇਹ ਸਿਰਫ ਅੰਦਰ ਦੇ ਉਸ ਸ਼ਬਦ ਨੂੰ ਦੇਖ ਕਰਕੇ ਹੀ ਕਾਬੂ ਵਿੱਚ ਆਉਂਦਾ ਜੇ ਇਹ ਸੱਚ ਹੈ ਇਹਦਾ ਮਤਲਬ ਬਾਹਰ ਦੀ ਬਾਣੀ ਝੂਠੀ ਹੈ ਨਹੀਂ ਇਹ ਵੀ ਸੱਚੀ ਹੈ ਪਰ ਇਹਦੀ ਇੱਕ ਸੀਮਾ ਹੈ ਇਸ ਨੂੰ ਜਾਣੇ ਔਰ ਸਮਝੇ ਬਗੈਰ ਅਸੀਂ ਇਸ ਸੀਮਾ ਦੇ ਵਿੱਚ ਰਹਿ ਕਰਕੇ ਅੰਦਰ ਦੇ ਉਸ ਅਸੀਮ ਚੀਜ਼ ਨੂੰ ਪ੍ਰਾਪਤ ਨਹੀਂ ਕਰ ਸਕਦੇ ਅਸੀਂ ਇਹਨਾਂ ਅਰਥਾਂ ਨੂੰ ਅਧੂਰਾ ਲੈ ਲੈਂਦੇ ਇਸ ਕਰਕੇ ਇਸ ਚੀਜ਼ ਨੂੰ ਸਮਝੋ ਗੁਰੂ ਦੇ ਸ਼ਬਦ ਵੀ ਸੱਚੇ ਨੇ ਬਾਣੀ ਵੀ ਸੱਚੀ ਹੈ ਸੱਚਖੰਡ ਤੋਂ ਮਿਲ ਰਹੀ ਹੈ ਇਹਨਾਂ ਸਭ ਚੀਜ਼ਾਂ ਦੇ ਬਾਅਦ ਵੀ ਇਹ ਸਭ ਝੂਠੇ ਨੇ ਕਿਉਂ ਕਿਉਂਕਿ ਅੰਦਰ ਦਾ ਜੋ ਮਜ਼ਮੂਨ ਹੈ ਉਹ ਸੱਚਾ ਸ਼ਬਦ ਬਾਣੀ ਦੇ ਵਿੱਚ ਵਾਰ ਵਾਰ ਸੱਚਾ ਸ਼ਬਦ ਕਿਉਂ ਕਿਹਾ ਸ਼ਬਦ ਦੇ ਨਾਲ ਸੱਚਾ ਕਿਉਂ ਲਗਾਇਆ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹਨਾਂ ਦੇ ਅਧੂਰੇ ਔਰ ਗਲਤ ਅਰਥ ਕੱਢੇ ਜਾਣਗੇ ਕਿ ਸ਼ਬਦਾਂ ਦੇ ਵਿੱਚ ਫਿਰ ਫਸ ਜਾਣਗੇ ਅਸੀਂ ਬਾਹਰ ਦੇ ਸ਼ਬਦ ਨੂੰ ਸਾਰਥਕ ਕਰਨਾ ਹੈ ਸੱਚ ਬੋਲ ਕਰਕੇ ਤਾਂ ਹੀ ਜਾ ਕਰਕੇ ਅੰਦਰ ਦੇ ਇਸ ਸੱਚੇ ਸ਼ਬਦ ਨੂੰ ਪ੍ਰਾਪਤ ਕਰ ਸਕਦੇ ਹਾਂ ਤੇ ਉਹੀ ਭਾਵ ਹੈ ਕਿ ਇਹ ਸੋਝੀ ਕਿਸ ਨੂੰ ਇਹ ਗਿਆਨ ਕਿਸ ਨੂੰ ਪ੍ਰਾਪਤ ਹੁੰਦਾ ਹੈ ਇਹ ਦੀਕਸ਼ਾ ਜਿਸ ਨੂੰ ਮਿਲਦੀ ਹੈ ਔਰ ਦੀਕਸ਼ਾ ਕਿਸ ਨੂੰ ਮਿਲਦੀ ਹੈ ਜਿਹੜਾ ਆਪਣੇ ਸਤਿਗੁਰ ਦੇ ਉਪਦੇਸ਼ ਦੇ ਵਿੱਚ ਅਮਲ ਕਰਦਾ ਬਿਨ ਭੈ ਕਥਨੀ ਸਰਬ ਵਿਕਾਰ ਕਹਿ ਨਾਨਕ ਦਰ ਕਾ ਵਿਚਾਰ ਹੁਣ ਦਰ ਕਿਹੜਾ ਹੈ ਦਰ ਦਾ ਭਾਵ ਹੈ ਦਸਵਾਂ ਦਵਾਰ ਦਸਵੇਂ ਦਾਰ ਦਾ ਵਿਚਾਰ ਯਾਨੀ ਕਿ